सुकहु टल गुर सेवी अहनेस सहज सुबाए दर्शन परसे गुरु के जन्म मरण दुख जाय होवै शिव दुख समी नूर अरसों कुरसों छटिया तुद डिठे सचे पातशाह मल जन्म जन्म दी सज्जन सच्चा पातशाह सिर शाह दशाह जिस पास बैठिया सोहिया सबना दावे साहो सतनाम वाहे गुरु साहिब जियो ए मन प्यारिया तू सदा सच संभाले एहो कुटुंब तू जे देखदा चले नाही तेरे नाले ए मन प्यारिया तू सदा सच संभाले एहो कुटुंब तू जे देखदा चले नाही तेरे नाले साथ तेरे चले नाही तिस नाल क्यों चित लाई है ऐसा कम मूले ना कीचे जित अंत पछोताई है सतगुरु का उपदेश सुन तू होवै तेरे नाले कह नानक मन प्यारे तू सदा सच संभाले सतगुरु का उपदेश सुन तू होवै तेरे नाले कह नानक मन प्यारे तू सदा सच संभाले वाहिगुरु जी का खालसा वाहिगुरु जी की फतेह सचे पातशाह लोक परलोक दे रखक दीन दयाल सतगुरु गुरु ग्रंथ साहिब महाराज जी दे चरणा विच जुड़ बैठे गुरु सवारे सतसंगी जन आप जी मन विच प्यार भावना श्रद्धा लैके सतगुरां दे प्यार विच गुरु दरबार विच पहुंचे हो गुरु नानक दे तीसरे स्वरूप गुरु अमरदास महाराज सच्चे पातशाह जी दी बाणी आनंद साहिब विचों आप जी ने इस 11 नंबर पौड़ी का पाठ सरवण किया है। सतगुरु इस विच सानू सुचेत कर रहे ने कि तू संसार विच चित लाउन लग्या बड़े ध्यान नाल इस चित नू लाउना इहदे विच इस गल ते जोर दिता गया कि जदों तू किसे चीज विच चित लाउना है उदों तेनू बहुत सुचेत होना चाहिदा है। क्योंकि गुरु सिख दा बहुत भला लोचदा है। जिन्हां खतरियां दा सिख नूं पता नहीं कि मेरे आउण वाले जीवन विच केड़े केड़े खतरे मेरी जिंदगी विच वापर सकदे ने, उन्हां बारे सतगुरु नूं पता है, इसलिए ओ सुचेत करदे ने। जिवें कोई सियाणा वैद समाज विच फैलण वाली बीमारी तो पहला सुचेत करदा है, इस तरह गुरु नूं इस गल दा चंगी तरह पता है कि मनुख दी चित बिरती जिहड़ी है, जिसनूं चेता कहिंदे ने, ए एक इस तरह दी बंतर दी बनी हुई है कि एक वारी ए जिस चीज दे नाल जुड़ जाए कुदरती तौर ते उहदे नालों इहनूं तोड़ना औखा हो जांदा है। इसनूं लाउणा सौखा है चेते किसी भी चीज विच, बहुत जल्दी जुड़ेगा। चेता एक तरह दी इस तरह दा पदार्थ है जिवें कोई किसी चीज दी पकड़ कर जांदा है, जिवें कोई चंबड़न वाली चीज हुंदी है, जिवें इश्तिहार लाउण वास्ते दीवार दे नाल कोई इस तरह दा पदार्थ वरत्या जांदा है, फैविकोल वरत्या जांदा है, उहनूं लाउणा बहुत सौखा है, वो जल्दी लग जांदा है, पकड़ जल्दी कर जांदा है, उहदे ते कोई मेहनत नहीं करनी पैंदी। ਉਹ ਇਸ਼ਤਿਹਾਰ ਦੀਵਾਰ ਨਾਲ ਚਿਪਕ ਜਾਂਦਾ ਇਕਦਮ ਉਸ ਫੈਵੀਕੋਲ ਦੇ ਨਾਲ, ਉਦੋਂ ਕੋਈ ਸਮਾਂ ਨਹੀਂ ਲੱਗਦਾ। ਪਰ ਜੇ ਅਸੀਂ ਥੋੜੇ ਚਿਰ ਬਾਅਦ ਸੋਚੀਏ ਕਿ ਇਸ ਇਸ਼ਤਿਹਾਰ ਨੂੰ ਹੁਣ ਸਾਬਤ ਇਸ ਦੀਵਾਰ ਦੇ ਨਾਲੋਂ ਲਾਉਣਾ ਹੈ, ਤਾਂ ਉਸ ਨੂੰ ਲਾਉਣਾ ਫਿਰ ਬਹੁਤ ਔਖਾ ਹੋ ਜਾਏਗਾ, ਕਿਉਂਕਿ ਉਹ ਪੱਕੀ ਤਰ੍ਹਾਂ ਪਕੜ ਕਰ ਗਿਆ, ਉਹ ਲਏਗਾ ਨਹੀਂ। ਇਸ ਚੇਤੇ ਵਿਚ ਕੁਝ ਇਸ ਤਰ੍ਹਾਂ ਦਾ ਮਾਦਾ ਹੈ, ਇਸ ਤਰ੍ਹਾਂ ਦਾ ਪਦਾਰਥ ਹੈ ਸਾਡੇ ਮਨ ਵਿਚ ਜਿਹੜਾ ਚੰਬੜ ਜਾਂਦਾ ਹੈ, ਪਕੜ ਲੈਂਦਾ ਹੈ। ਔਰ ਫਿਰ ਇਕ ਹੋਰ ਘਟਨਾ ਵਾਪਰਦੀ, ਜਿਹੜੀ ਚੀਜ਼ ਦੇ ਨਾਲ ਅਸੀਂ ਇਸ ਚੇਤੇ ਨੂੰ ਜੋੜ ਦਿੰਦੇ ਹਾਂ, ਜੇ ਤਾਂ ਉਹ ਚੀਜ਼ ਸਥਿਰ ਰਹਿੰਦੀ ਹੈ, ਰੁਕੀ ਹੋਈ ਹੈ, ਫਿਰ ਤੇ ਚੇਤਾ ਵੀ ਆਨੰਦ ਵਿਚ ਰਹਿੰਦਾ। ਜੇ ਉਹ ਨਹੀਂ ਡੋਲਦੀ ਜਿਹਦੇ ਨਾਲ ਸਾਡਾ ਚੇਤਾ ਧਿਆਨ ਜੁੜ ਗਿਆ, ਜੇ ਤੇ ਉਹ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ, ਫਿਰ ਤਾਂ ਸਾਡੇ ਚੇਤੇ ਨੂੰ ਕੋਈ ਡਰ ਨਹੀਂ, ਕਿਉਂਕਿ ਉਹ ਵੀ ਸਥਿਰ ਹੋ ਗਿਆ, ਟਿਕ ਗਿਆ। ਤੇ ਜਿਹੜੀ ਚੀਜ਼ ਦੇ ਨਾਲ ਅਸੀਂ ਚੇਤਾ ਜੋੜਿਆ ਹੈ, ਮਨ ਜੋੜਿਆ ਹੈ, ਉਹ ਟਿਕਣ ਵਾਲੀ ਨਹੀਂ, ਉਹ ਮਰ ਜਾਣ ਵਾਲੀ ਏ ਜਾਂ ਹਿੱਲਦੀ ਰਹਿੰਦੀ ਏ, ਤਾਂ ਫਿਰ ਕੁਦਰਤੀ ਤੌਰ ਤੇ ਉਹ ਸਾਡੇ ਚੇਤੇ ਨੂੰ ਵੀ ਨਾਲ ਹਿਲਾਏਗੀ, ਜਦੋਂ ਉਹ ਹਿਲੇਗੀ। ਔਰ ਜਦੋਂ ਉਹ ਮਰੇਗੀ, ਜਦੋਂ ਉਹ ਜਾਏਗੀ, ਤੇ ਫਿਰ ਚੇਤਾ ਦੁਖੀ ਹੋ ਜਾਏਗਾ, ਕਿਉਂਕਿ ਉਹਦਾ ਵਿਛੋੜਾ ਪਏਗਾ। ਇਸ ਲਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਇਸ ਸੰਬੰਧ ਵਿਚ ਬੰਦੇ ਨੂੰ ਬੜਾ ਸੁਚੇਤ ਕੀਤਾ ਹੈ ਕਿ ਤੂੰ ਇਸ ਮਨ ਨੂੰ ਲਾਉਣ ਲੱਗਿਆ ਗੁਰੂ ਤੋਂ ਪੁੱਛ ਵੀ ਇਹਨੂੰ ਕਿੱਥੇ ਲਾਉਣਾ ਹੈ, ਕਿਉਂਕਿ ਇੱਕ ਵਾਰੀ ਲੱਗਾ ਫਿਰ ਕੱਢਣਾ ਔਖਾ ਹੋ ਜਾਂਦਾ ਹੈ, ਨਿਕਲੇਗਾ ਨਹੀਂ, ਘੁਲ ਜਾਏਗਾ ਉਸ ਪਦਾਰਥ ਦੇ ਅੰਦਰ। ਇਹ ਚੇਤਾ ਬਿਰਤੀ ਦਾ ਇੱਕ ਨਿਯਮ ਹੈ, ਉਹ ਵਿਚ ਇਹਦੇ ਮਿਕਸ ਹੋ ਜਾਂਦਾ ਹੈ। ਇਸ ਲਈ ਗੁਰੂ ਨੂੰ ਪੁੱਛ ਕੇ ਇਹਨੂੰ ਜੋੜ, ਜਿਹੜੀ ਚੀਜ਼ ਨਾਲ ਜੋੜਨਾ, ਇਹਦੇ ਰਿਜ਼ਲਟ ਕੀ ਹੋਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਭਗਤ ਜੀ ਨੇ ਬਾਣੀ ਵਿਚ ਇੱਕ ਸ਼ਬਦ ਦੇ ਵਿਚ ਕਿਸੇ ਜਗਿਆਸੂ ਨੇ ਚੇਤੇ ਬਾਰੇ ਪੁੱਛਿਆ ਤੇ ਉਹਨਾਂ ਨੇ ਉਸ ਜਗਿਆਸੂ ਨੂੰ, ਉਸ ਸਤ ਸੰਗੀ ਨੂੰ ਬੜੇ ਲਹਿਜੇ ਦੇ ਵਿਚ ਤਿੰਨ ਚਾਰ ਉਦਾਹਰਣਾਂ ਦਿੱਤੀਆਂ। ਭਗਤ ਤ੍ਰਿਲੋਚਨ ਜੀ ਨੇ, ਇਹ ਨਾਮਦੇਵ ਜੀ ਦੇ ਸੰਗੀ ਸਨ, ਨਾਮਦੇਵ ਜੀ ਤੋਂ ਧਰਮ ਦੀ ਸਿੱਖਿਆ ਦੇ ਸੰਬੰਧ ਵਿਚ ਸਟੱਡੀ ਕਰਦੇ ਰਹੇ, ਅਭਿਆਸ ਕਰਦੇ ਰਹੇ, ਤੇ ਫਿਰ ਇਹਨਾਂ ਦੇ ਹੋਰ ਕਈ ਸਤਸੰਗੀ ਬਣੇ ਤੇ ਉਹਨਾਂ ਨੂੰ ਸਮਝਾਉਂਦਿਆਂ ਇਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਕਿ ਮਨ ਕਿੱਥੇ ਲਾਉਣਾ ਚਾਹੀਦਾ ਹੈ। ਇਹ ਬੜੀ ਕੀਮਤੀ ਚੀਜ਼ ਹੈ ਬੰਦੇ ਦੇ ਜੀਵਨ ਦੀ। ਰਹਾਉ ਦੀ ਤੁਕ ਵਿਚ ਇਹ ਸ਼ਬਦ ਸਪਸ਼ਟ ਕਰਦਾ ਹੈ ਕਿ ਕਿਸੇ ਸਤਸੰਗੀ ਨੇ ਭਗਤ ਨਾਮਦੇਵ ਜੀ ਨੂੰ ਆ ਕੇ ਇਕ ਕੁਸ਼ਚਨ ਕੀਤਾ, ਇਕ ਪ੍ਰਸ਼ਨ ਕੀਤਾ ਹੈ ਕਿ ਬੰਦੇ ਨੂੰ ਯਾਦ ਕੀ ਕਰਨਾ ਚਾਹੀਦਾ ਹੈ। ਵੈਸੇ ਆਮ ਤੌਰ ਤੇ ਗਾਫਲ ਮਨੁੱਖ ਦੇ ਜੀਵਨ ਵਿਚ ਇਹ ਸਵਾਲ ਕੋਈ ਅਰਥ ਨਹੀਂ ਰੱਖਦੇ ਵੀ ਯਾਦ ਕਿਹਨੂੰ ਕਰਨਾ ਹੈ। ਇਹ ਵੀ ਕੋਈ ਸਵਾਲ ਹੈ, ਕਿਹੜੀ ਚੀਜ਼ ਨੂੰ ਅਸੀਂ ਯਾਦ ਕਰੀਏ, ਇਹਦੀ ਕੀ ਲੋੜ ਪੈ ਗਈ ਇਸ ਸਵਾਲ ਦੀ, ਇਹਦੇ ਬਾਰੇ ਸੋਚਣਾ ਹੀ ਕਿਉਂ ਹੈ, ਇਹਦੇ ਬਾਰੇ ਬੋਲਣਾ ਹੀ ਕਿਉਂ ਹੈ। ਜਦਕਿ ਇਹ ਜਿਹੜੀ ਚੀਜ਼ ਹੈ ਇਹਦੇ ਬਾਰੇ ਜ਼ਿੰਦਗੀ ਦੇ ਵਿਚ ਸਮਝ ਲੈਣਾ ਬੜਾ ਜ਼ਰੂਰੀ ਹੈ। ਕਿਸੇ ਨੇ ਆ ਕੇ ਪੁੱਛਿਆ ਕਿ ਭਗਤ ਤ੍ਰਿਲੋਚਨ ਜੀ ਕਿਹਨੂੰ ਯਾਦ ਕਰਨਾ ਚਾਹੀਦਾ, ਬੰਦੇ ਨੂੰ ਆਪਣੇ ਖਿਆਲਾਂ ਵਿਚ ਕਿਸ ਨੂੰ ਵਸਾਉਣਾ ਚਾਹੀਦਾ ਆਪਣੇ ਚੇਤੇ ਵਿਚ। ਇਹ ਬੜਾ ਜ਼ਰੂਰੀ ਕੁਐਸਚਨ ਸਵਾਲ ਸੀ। ਉਨ੍ਹਾਂ ਨੇ ਫਿਰ ਇਕ ਸ਼ਬਦ ਉਚਾਰਨ ਕੀਤਾ, ਇੱਥੇ ਸ਼ਬਦ 22 ਵਰਤਿਆ ਮਹਾਰਾਸ਼ਟਰ ਦੀ ਬੋਲੀ ਵਿਚ। ਸਵੇਰੇ ਵੀ ਮੈਂ ਬੇਨਤੀ ਕੀਤੀ ਸੀ, ਉਧਰ ਭੈਣ ਨੂੰ 22 ਕਹਿੰਦੇ ਨੇ, ਜਿਵੇਂ ਆਪਾਂ ਪੰਜਾਬ ਦੀ ਬੋਲੀ ਵਿਚ ਭੈਣ ਸ਼ਬਦ ਵਰਤਿਆ ਜਾਂਦਾ ਉਹ ਭੈਣ ਨੂੰ 22 ਕਹਿੰਦੇ ਨੇ। ਅਰੀ 22 ਗੋਬਿੰਦ ਨਾਮ ਮਤ ਬਿਸਰੈ ਰਹਾਓ। 22 ਦਾ ਮਤਲਬ ਹੈ ਭੈਣ, ਭੈਣ ਦਾ ਮਤਲਬ ਹੈ ਸਤ ਸੰਗੀ, ਜਿਹੜਾ ਉਨ੍ਹਾਂ ਤੋਂ ਆ ਕੇ ਧਰਮ ਬਾਰੇ ਪੁੱਛ ਰਿਹਾ ਵੀ ਧਰਮ ਕਿਵੇਂ ਕਮਾਈਦਾ। ਇਹ ਕੋਈ ਵਿਦਿਆਰਥੀ ਜਿਹੜਾ ਉਨ੍ਹਾਂ ਕੋਲ ਆਇਆ ਤੇ ਉਹਨੇ ਪੁੱਛਿਆ ਵੀ ਬੰਦੇ ਨੂੰ ਕੀ ਕਿਹੜੀ ਚੀਜ਼ ਭੁੱਲਣੀ ਨਹੀਂ ਚਾਹੀਦੀ ਦਿਨ ਰਾਤ, ਤਾਂ ਕਿ ਉਹਦੇ ਜੀਵਨ ਦਾ ਜਿਹੜਾ ਕੰਟਰੋਲ ਹੈ ਸਹੀ ਬਣਿਆ ਰਹੇ, ਮਨੁੱਖ ਜਿਹੜਾ ਇਨਸਾਨ ਬਣਿਆ ਰਹੇ ਉਹਦੇ ਵਿਚ ਪ੍ਰੇਮ ਜਾਗਦਾ ਰਹੇ, ਉਹ ਪਦਾਰਥ ਦਾ ਪਿੱਠੂ ਨਾ ਬਣ ਜਾਏ, ਪਦਾਰਥ ਵਿਚ ਦੱਬਿਆ ਨਾ ਜਾਏ, ਉਹ ਇਸ ਸੰਸਾਰ ਦੀ ਲਿਸ਼ਕ ਪੁਸ਼ਕ ਨੂੰ ਕੇਵਲ ਜ਼ਿੰਦਗੀ ਨਾ ਸਮਝ ਲਏ, ਇਸ ਤਰ੍ਹਾਂ ਦਾ ਇਕ ਪਾਗਲਪਨ ਨਾ ਸਵਾਰ ਹੋ ਜਾਏ ਉਹਦੇ ਤੇ। ਇਹ ਠੀਕ ਰੱਖਣ ਵਾਸਤੇ ਕੀ ਕਰਨਾ ਚਾਹੀਦਾ ਕਿ ਆਦਮੀ ਆਪਣੀ ਜ਼ਿੰਦਗੀ ਵਿਚ ਬੈਲੰਸ ਬਣਾ ਕੇ ਜੀਵੇ ਰਹੇ ਪਦਾਰਥ ਦੇ ਵਿਚ, ਪਰ ਉਹਦਾ ਮਨ ਜਿਹੜਾ ਹੈ ਪਦਾਰਥ ਦਾ ਗੁਲਾਮ ਨਾ ਬਣੇ। ਬਸ ਇੰਨਾ ਕੁ ਸਵਾਲ ਹੈ, ਹੋਰ ਕੋਈ। ਇਹ ਗੁਰੂ ਸਾਹਿਬ ਬੰਦੇ ਨੂੰ ਛਡਾਉਂਦੇ ਨਹੀਂ ਕਿ ਤੂੰ ਸੰਸਾਰ ਛੱਡ ਦੇ, ਗੁਰੂ ਸਾਹਿਬ ਦਾ ਮਕਸਦ ਇਹ ਹੈ ਕਿ ਬੰਦਾ ਸੰਸਾਰ ਵਿਚ ਰਹਿ ਕੇ ਸੰਸਾਰ ਦੇ ਪਦਾਰਥਾਂ ਤੋਂ ਮੁਕਤ ਕਿਵੇਂ ਰਹੇ, ਔਰ ਇਹ ਅਵਸਥਾ ਬਣਾਉਣ ਵਾਸਤੇ ਹੀ ਗੁਰੂ ਸਾਹਿਬ ਨੇ ਜਿੰਨੇ ਨਿਯਮ ਦੱਸੇ ਨੇ ਨਾ ਬਾਹਰਲੇ, ਜਿਹੜੇ ਬਾਹਰ ਨੇ, ਤੂੰ ਇਹ ਖਾ, ਖਾਣਾ ਪੀਣਾ ਤੇਰਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿਉਂ? ਕਿਉਂਕਿ ਤੇਰੇ ਮਨ ਦੇ ਉੱਤੇ ਇਸ ਖਾਣੇ ਪੀਣੇ ਦਾ ਪ੍ਰਭਾਵ ਨਾ ਪਵੇ, ਤੇਰਾ ਪ੍ਰਭਾਵ ਖਾਣੇ ਪੀਣੇ ਦੇ ਉੱਤੇ ਰਵੇ। ਜਿਹੜਾ ਬੰਦਾ ਆ 4-5 ਇੰਚ ਦੀ ਜ਼ੁਬਾਨ ਦਾ ਗੁਲਾਮ ਹੋ ਗਿਆ, ਉਹ ਮਨੁੱਖ ਇਹ ਕਿਵੇਂ ਕਹਿ ਸਕਦਾ ਮੈਂ ਆਜ਼ਾਦ ਜੀਵਨ ਜਿਉਂ ਰਿਹਾ ਹਾਂ। ਅੱਜ ਕੱਲ ਤੇ ਵੈਸੇ ਲੋਕ ਕਹਿੰਦੇ ਨੇ ਕਿ ਬੰਦਾ ਜਿਹੜਾ ਕੱਪੜੇ ਘੱਟ ਪਾਉਂਦਾ ਨਾ, ਨਗਨ ਰਹਿੰਦਾ, ਉਹਨੂੰ ਕਹਿੰਦੇ ਆਜ਼ਾਦ ਜੀਵਨ ਜਿਉਂ ਰਿਹਾ ਹੈ। ਇਹ ਅੱਜ ਕੱਲ ਦੀ ਸਭਿਅਤਾ ਹੈ, ਉਹਨੂੰ ਕਹਿੰਦੇ ਬਹੁਤ ਆਜ਼ਾਦ ਹੈ। ਜਿਹੜਾ ਮਨੁੱਖ ਸਮਾਜ ਤੋਂ ਬੇਮੁੱਖ ਹੋ ਕੇ ਜਿਉਂਦਾ, ਧਰਮ ਤੋਂ ਬੇਮੁੱਖ ਹੋ ਕੇ ਜਿਉਂਦਾ, ਇਨਸਾਨੀਅਤ ਤੋਂ ਬੇਮੁੱਖ ਹੋ ਕੇ ਜਿਉਣ ਲੱਗ ਪੈਂਦਾ, ਉਹਨੂੰ ਕੋਈ ਗੱਲ ਕਹੋ ਤੇ ਉਹ ਕਹੇ ਤੁਸੀਂ ਤੇ ਸਾਰੇ ਗੁਲਾਮ ਹੋ, ਅਸੀਂ ਆਜ਼ਾਦ ਜੀ ਰਹੇ ਹਾਂ। ਆਜ਼ਾਦੀ ਕਾਹਦੀ ਏ? ਇਸ ਇੱਕ ਜ਼ੁਬਾਨ ਦੀ, ਇੱਕ ਜ਼ੁਬਾਨ ਦੇ ਗੁਲਾਮ ਹੋ ਗਿਆ ਮਨੁੱਖ। ਏਡੀ ਗੁਲਾਮੀ ਵਿਚ ਇੰਨਾ ਵੱਡਾ ਆਜ਼ਾਦ ਆਦਮੀ, ਆ 2-3 ਇੰਚ ਦੀ ਜ਼ੁਬਾਨ ਨੇ ਉਹਨੂੰ ਬੰਨ ਕੇ ਬਿਠਾ ਦਿੱਤਾ, ਉਹਦੀ ਇਨਸਾਨੀਅਤ ਖਤਮ ਕਰ ਦਿੱਤੀ, ਆਤਮਾ ਨੂੰ ਮਾਰ ਦਿੱਤਾ। ਤੇ ਉਹਨਾਂ ਨੇ ਸੁਚੇਤ ਕੀਤਾ, ਕਹਿਣ ਲੱਗੇ ਇਹ ਬੰਦਾ ਪਦਾਰਥਾਂ ਦੇ ਵਿਚ ਰਹੇ ਕੋਈ ਗੁਰੇਜ ਨਹੀਂ, ਆਦਮੀ ਕੋਲ ਸੰਸਾਰ ਦੇ ਪਦਾਰਥ ਹੋਣੇ ਚਾਹੀਦੇ ਆ, ਅਮੀਰ ਹੋਣਾ ਚਾਹੀਦਾ ਮਨੁੱਖ, ਇਹਦੇ ਵਿਚ ਕੋਈ ਪਾਪ ਨਹੀਂ। ਉਹਦੇ ਕੋਲ ਖਾਣ ਪੀਣ ਵਾਲੇ ਪਦਾਰਥ ਵੀ ਹੋਣੇ ਚਾਹੀਦੇ, ਪਹਿਨਣ ਵਾਸਤੇ ਵਸਤਰ ਵੀ ਹੋਣੇ ਚਾਹੀਦੇ, ਰਹਿਣ ਵਾਸਤੇ ਮਕਾਨ ਵੀ ਹੋਣਾ ਚਾਹੀਦਾ। ਪਰ ਐਸਾ ਨਾ ਕੁਝ ਹੋ ਜਾਏ ਕਿ ਇਹ ਸਾਰੀਆਂ ਚੀਜ਼ਾਂ ਬੰਦੇ ਦੇ ਉੱਤੇ ਆਪਣਾ ਪ੍ਰਭਾਵ ਪਾ ਦੇਣ, ਬੰਦਾ ਇਹਨਾਂ ਦਾ ਗੁਲਾਮ ਬਣ ਕੇ ਰੱਬ ਨੂੰ ਭੁੱਲ ਜਾਏ। ਬਸ ਇੰਨੀ ਕੁ ਸਮਝ ਧਰਮ ਨੇ ਦਿੱਤੀ। ਔਰ ਇਸ ਬੈਲੈਂਸ ਨੂੰ ਕਾਇਮ ਰੱਖਣ ਵਾਸਤੇ ਫਿਰ ਗੁਰੂ ਨੇ ਕਿਹਾ, ਤੂੰ ਇੰਨਾ ਕੁ ਖਾਣਾ, ਇਹਦੇ ਤੋਂ ਵੱਧ ਨਹੀਂ ਖਾਣਾ, ਨਾ ਕਿ ਤੇਰਾ ਮਨ ਤਾਂ ਪ੍ਰਭਾਵ ਤੋਂ ਰਹਿਤ ਰਹੇਗਾ। ਤੂੰ ਇਸ ਤਰ੍ਹਾਂ ਦਾ ਪਹਿਨਣਾ ਹੈ, ਇਸ ਤਰ੍ਹਾਂ ਦਾ ਨਹੀਂ ਪਹਿਨਣਾ, ਇਹ ਗੁਰੂ ਨਾਨਕ ਦੇਵ ਨੇ ਕਿਹਾ, ਇਹ ਗੁਰੂ ਗੋਬਿੰਦ ਸਿੰਘ ਨੇ ਨਹੀਂ ਕਿਹਾ। ਜੇ ਅਸੀਂ ਇਹ ਗੱਲ ਮੰਨਦੇ ਹਾਂ ਵੀ ਅਸੀਂ ਚਲੋ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨ ਲੈਂਦੇ ਹਾਂ, ਤੇ ਗੁਰੂ ਨਾਨਕ ਨੂੰ ਗੁਰੂ ਮੰਨਣ ਨਾਲ ਕੁਝ ਨਹੀਂ ਬਣਦਾ ਜਿੰਨਾ ਚਿਰ ਉਨ੍ਹਾਂ ਦੇ ਬਚਨ ਨਹੀਂ ਪੜੇ ਜਾਂਦੇ ਤੇ ਉਹ ਸੁਣ ਕੇ ਕਮਾਏ ਨਹੀਂ ਜਾਂਦੇ। ਇਹ ਬਚਨ ਗੁਰੂ ਨਾਨਕ ਦੇਵ ਦੇ ਨੇ, ਗੁਰੂ ਗੋਬਿੰਦ ਸਿੰਘ ਦੇ ਨਹੀਂ ਹਨ। ਚਲੋ ਅਸੀਂ ਇਹ ਵੀ ਮੰਨ ਲੈਂਦੇ ਹਾਂ। ਇਹ ਗੁਰੂ ਨਾਨਕ ਦੇਵ ਪਹਿਲੇ ਗੁਰੂ ਕਹਿ ਰਹੇ ਨੇ, ਇਸ ਤਰ੍ਹਾਂ ਦਾ ਪਹਿਣ, ਇਸ ਤਰ੍ਹਾਂ ਦਾ ਖਾ, ਇੰਨਾ ਕੁ ਤੂੰ ਆਰਾਮ ਕਰ, ਇਸ ਤਰ੍ਹਾਂ ਤੂੰ ਦੇਖ, ਇਸ ਤਰ੍ਹਾਂ ਸੁਣ, ਇਸ ਤਰ੍ਹਾਂ ਕੰਮ ਕਰ। ਇਹ ਸਾਰੇ ਬਾਹਰਲੇ ਕਰਮ ਨੇ ਨਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਲਿਖੇ ਹੋਏ ਨੇ। ਔਰ ਇਕੋ ਪੰਕਤੀ ਵਿਚ ਇਹਦਾ ਨਿਚੋੜ ਵੀ ਇਕ ਥਾਂ ਤੇ ਕੱਢਿਆ, ਮੈਂ ਉਹ ਹੀ ਤੁਹਾਨੂੰ ਸੁਣਾ ਦਿਆਂ ਕਿਉਂਕਿ ਵਿਸ਼ਾ ਅੱਜ ਹੋਰ ਹੈ। ਸੋ ਕਿਛ ਕਰ ਜਿਤ ਮੈਲ ਨਾ ਲਾਗੈ। ਬਸ ਇਹਦੇ ਵਿਚ ਉਹ ਸਾਰੇ ਕਰਮ ਇਕੱਠੇ ਕਰਕੇ, ਕਿਉਂਕਿ ਗੁਰਬਾਣੀ ਦੀਆਂ ਕੁਝ ਪੰਕਤੀਆਂ ਕਈ ਸ਼ਬਦਾਂ ਦਾ ਇਕ ਮੋਰਲ ਹੁੰਦਾ, ਇਕੱਠਾ ਕੀਤਾ ਹੁੰਦਾ। ਬਸ ਤੂੰ ਉਹ ਕੰਮ ਕਰਨਾ ਸਰੀਰ ਨਾਲ ਜਿਹਦੇ ਨਾਲ ਤੇਰਾ ਮਨ ਰੱਬ ਨੂੰ ਨਾ ਭੁੱਲੇ ਤੇ ਸੰਸਾਰ ਵਿਚ ਸੁਖੀ ਵੀ ਰਹੇ, ਤੂੰ ਧਨ ਵੀ ਕਮਾਏ ਪਰ ਰੱਬ ਨਾ ਭੁੱਲੇ। ਬਸ ਇਹ ਇੰਨਾ ਕੁ ਵਿਸ਼ਾ ਛੋਟੇ ਰੂਪ ਵਿਚ ਦੇ ਦਿੱਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਇਸ ਤਰ੍ਹਾਂ ਦੇ ਕਰਮ ਤੂੰ ਨਹੀਂ ਕਰਨੇ ਜਿਨ੍ਹਾਂ ਦੇ ਕਰਨ ਦੇ ਨਾਲ ਤੈਨੂੰ ਰੱਬ ਭੁੱਲ ਜਾਏ, ਉਹ ਕਰਮ ਛੱਡ ਦੇ। ਬਸ ਇਹ ਮਰਿਆਦਾ ਹੈ ਧਰਮ ਦੀ। ਹੁਣ ਇਹ ਸਾਨੂੰ ਪਤਾ ਹੈ ਕਿ ਸਾਨੂੰ ਗੁਰੂ ਕਿਹੜੀ ਚੀਜ਼ ਨਾਲ ਭੁੱਲਦਾ ਹੈ, ਇਹ ਸਾਨੂੰ ਚੰਗੀ ਤਰ੍ਹਾਂ ਪਤਾ ਹੈ, ਇਹਦੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਚੰਗੀ ਤਰ੍ਹਾਂ ਸਮਝਦੇ ਹਾਂ। ਇਸ ਲਈ ਜਦੋਂ ਉਸ ਵਿਦਿਆਰਥੀ ਨੇ ਆ ਕੇ ਭਗਤ ਤ੍ਰਿਲੋਚਨ ਜੀ ਨੂੰ ਇੱਕ ਸਵਾਲ ਕੀਤਾ ਵੀ ਬੰਦੇ ਨੂੰ ਜ਼ਿੰਦਗੀ ਦੇ ਵਿਚ ਸਹੀ ਜੀਵਨ ਜਿਉਣ ਲਈ ਯਾਦ ਕੀ ਰੱਖਣਾ ਚਾਹੀਦਾ ਤੇ ਭੁਲਾਣਾ ਕੀ ਨਹੀਂ ਚਾਹੀਦਾ, ਤੇ ਉਨ੍ਹਾਂ ਨੇ ਇਕ ਸ਼ਬਦ ਦੇ ਵਿਚ ਜਵਾਬ ਦਿੱਤਾ, ਕਹਿਣ ਲੱਗੇ, ਅਰੀ ਬਾਈ, ਬਾਈ ਦਾ ਅਰਥ ਹੈ ਭੈਣ, ਹੇ ਸਤਸੰਗੀ ਵੀਰ, ਗੋਬਿੰਦ ਨਾਮ ਮਤ ਵਿਸਰੈ, ਰੱਬ ਨੂੰ ਚੇਤੇ ਵਿਚੋਂ ਨਾ ਭੁਲਾ। ਤੇ ਫਿਰ ਉਹ ਸਵਾਲ ਕਰਨ ਵਾਲੇ ਨੇ ਪੁੱਛਿਆ ਵੀ ਜੇ ਮੈਂ ਭੁਲਾ ਦਿੱਤਾ ਫਿਰ ਕੀ ਹੋ ਜਾਏਗਾ, ਕਿਉਂਕਿ ਕੁਦਰਤੀ ਤੌਰ ਤੇ ਇਹ ਉਨ੍ਹਾਂ ਦੀ ਗੋਸ਼ਟੀ ਹੁੰਦੀ ਸੀ ਤੇ ਭਗਤਾਂ ਨੂੰ ਆਪਸ ਵਿਚ ਗੋਸ਼ਟੀ ਕਰਨੀ ਵੀ ਚਾਹੀਦੀ ਏ, ਵਿਕਾਸ ਤਾਂ ਹੁੰਦਾ ਧਰਮ ਦਾ। ਹਾਂ, ਉਹ ਗੋਸ਼ਟੀ ਜਿਹੜੀ ਏ ਉਹ ਕੁੱਕੜਾਂ ਦੀ ਲੜਾਈ ਨਹੀਂ ਹੋਣੀ ਚਾਹੀਦੀ ਇਕ ਦੂਜੇ ਨੂੰ ਚਿੰਝਾਂ ਮਾਰਨ ਵਾਲੀ, ਉਹ ਵਿਕਾਸ ਕਰਨ ਵਾਸਤੇ ਉਹ ਸੰਵਾਦ ਹੋਣਾ ਚਾਹੀਦਾ, ਵਿਵਾਦ ਨਹੀਂ ਹੋਣਾ ਚਾਹੀਦਾ, ਉਹਦੇ ਵਿਚ ਉਸਾਰੂ ਪ੍ਰਸ਼ਨ ਹੋਣੇ ਚਾਹੀਦੇ ਨੇ ਅੱਗੇ ਵਧਣ ਵਾਸਤੇ। ਉਸ ਭਗਤ ਨੇ ਫਿਰ ਸਵਾਲ ਕੀਤਾ ਵੀ ਤੁਸੀਂ ਕਹਿੰਦੇ ਹੋ ਜ਼ਿੰਦਗੀ ਸਹੀ ਰੱਖਣ ਵਾਸਤੇ ਗੋਬਿੰਦ ਦਾ ਨਾਮ ਯਾਦ ਰੱਖਣਾ ਚਾਹੀਦਾ, ਚੇਤੇ ਵਿਚ ਵਸਾਉਣਾ ਚਾਹੀਦਾ, ਤੇ ਮੈਂ ਇੱਕ ਸਵਾਲ ਕਰਨਾ, ਮੈਂ ਚੇਤੇ ਵਿਚ ਨਹੀਂ ਵਸਾਉਂਦਾ ਫਿਰ ਕੀ ਹੋ ਜਾਏਗਾ, ਜੇ ਮੈਂ ਨਾ ਨਾਮ ਜਪਾਂਗਾ, ਨਾ ਧਰਮ ਕਮਾਵਾਂਗਾ, ਨਹੀਂ ਮੰਨਦਾ ਮੈਂ ਰੱਬ ਨੂੰ, ਫਿਰ ਮੇਰਾ ਕੀ ਵਿਗੜ ਚੱਲਾ, ਮੈਂ ਜਿੰਦਾ ਤੇ ਰਵਾਂਗਾ, ਫਿਰ ਵੀ ਸੰਸਾਰ ਵਿਚ ਮੈਂ ਇਸੇ ਤਰ੍ਹਾਂ ਜਿਉਂਦਾ ਰਵਾਂਗਾ। ਤੇ ਉਹਨੇ ਇਹ ਵੀ ਕਿਹਾ ਹੋਵੇਗਾ, ਆ ਜਿਹੜੇ ਲੋਕ ਰੱਬ ਨੂੰ ਨਹੀਂ ਮੰਨ ਰਹੇ ਇਹ ਵੀ ਤਾਂ ਜੀ ਰਹੇ ਨੇ ਨਾ, ਇਹ ਵੀ ਜਿੰਦਾ ਨੇ, ਮੈਂ ਵੀ ਨਹੀਂ ਮੰਨਾ ਫਿਰ ਕੀ ਹੋ ਜਾਏਗਾ, ਇਹਨਾਂ ਨੂੰ ਕੀ ਹੋਏਗਾ ਜਿਹੜੇ ਨਹੀਂ ਮੰਨ ਰਹੇ, ਤੇ ਮੇਰਾ ਕੀ ਵਿਗੜ ਜਾਏਗਾ ਨਾ ਮੰਨਣ ਨਾਲ। ਤੇ ਭਗਤ ਜੀ ਨੇ ਫਿਰ ਚਾਰ ਗੱਲਾਂ ਕਹੀਆਂ, ਕਹਿਣ ਲੱਗੇ ਹੁਣ ਧਿਆਨ ਨਾਲ ਸੁਣ ਲੈ, ਤੂੰ ਆਪਣੀ ਗੱਲ ਕਹਿ ਲਈਏ ਤੇ ਹੁਣ ਮੇਰੀ ਵੀ ਗੱਲ ਸੁਣ ਲੈ, ਸਵਾਦ ਤਾਂ ਹੀ ਬੰਦਾ ਕਵੇ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਸੁਣੇ ਵੀ, ਤੂੰ ਹੋਰ ਵੀ ਕੁਝ ਕਹਿਣਾ ਤੇ ਕਹਿ, ਸਵਾਲ ਕਰ ਲੈ, ਪਰ ਜਦੋਂ ਮੇਰੇ ਜਵਾਬ ਆਏ ਫਿਰ ਇਹਦੇ ਤੋਂ ਦੌੜ ਨਾ ਜਾਈ ਕਿਤੇ। ਕਹਿਣ ਲੱਗੇ ਤੁਸੀਂ ਸੁਣਾਓ ਕੀ ਕਹਿਣਾ ਚਾਹੁੰਦੇ ਹੋ, ਵੀ ਜੇ ਰੱਬ ਭੁੱਲੇ ਫਿਰ ਕੀ ਹੋ ਜਾਂਦਾ। ਉਨ੍ਹਾਂ ਨੇ ਫਿਰ ਚਾਰ ਜੂਨਾਂ ਦਾ ਨਾਮ ਲਿਆ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿਸੇ ਮਿਥਿਹਾਸ ਦਾ ਨਹੀਂ ਹੈ। ਚਾਰ ਜੋਨਾਂ ਦਾ ਨਾਮ ਲਿਆ, ਕਹਿਣ ਲੱਗੇ ਰੱਬ ਨੂੰ ਭੁੱਲੇ ਤੇ ਮਨੁੱਖ ਮਾਇਆ ਨੂੰ ਯਾਦ ਕਰੇ, ਇਹ ਗੱਲ ਪੱਕੀ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਸੱਪ ਦੀ ਜੂਨ ਵਿੱਚ ਪਏਗਾ। ਗੁਰੂ ਗ੍ਰੰਥ ਸਾਹਿਬ ਜੀ ਕੋਈ ਜੋਤਸ਼ੀ ਵਾਲੀ ਗੱਲ ਨਹੀਂ ਕਰਦੇ, ਪਰ ਇਹ ਸ਼ਬਦ ਦੇ ਇਹ ਹੀ ਅਰਥ ਬਣਦੇ ਨੇ। ਤੁਸੀਂ ਬੇਸ਼ੱਕ ਜਿਤਨੇ ਟੀਕੇ ਕੀਤੇ ਗਏ ਨੇ ਇਸ ਸ਼ਬਦ ਦੇ, ਉਹਦੇ ਅਰਥ ਇਹ ਨਿਕਲਣਗੇ, ਜੇ ਤੂੰ ਰੱਬ ਨੂੰ ਭੁੱਲ ਗਿਆ ਤੇ ਰੱਬ ਨੂੰ ਚੇਤੇ ਵਿਚ ਰੱਖਣ ਦੀ ਬਜਾਏ ਤੂੰ ਮਾਇਆ ਨੂੰ ਚਿੱਤ ਵਿਚ ਵਸਾਇਆ, ਤੇ ਉਹਦਾ ਹਸ਼ਰ ਇਹ ਹੋਵੇਗਾ ਸੱਜਣਾ, ਆਉਣ ਵਾਲੇ ਦਿਨਾਂ ਦੇ ਵਿਚ ਤੂੰ ਆਪਣੇ ਘਰ ਦੇ ਵਿਚ ਹੀ ਸੱਪ ਬਣ ਕੇ ਆਏਗਾ, ਆਪਣੇ ਘਰ ਵਿਚ ਹੀ, ਕਿਉਂਕਿ ਉਸ ਮਾਇਆ ਨਾਲ ਤੇਰਾ ਪਿਆਰ ਹੋਵੇਗਾ ਤੇ ਤੂੰ ਉਹਨੂੰ ਹੀ ਲੱਭਣਾ ਉਸ ਥਾਂ ਤੇ। ਇਹਨੂੰ ਅੰਧ ਵਿਸ਼ਵਾਸ ਨਾ ਕਹਿਣਾ। ਚਲੋ ਕਿਸੇ ਬੰਦੇ ਨੇ ਗੱਲ ਕਹੀ ਹੋਵੇ, ਉਹਨੂੰ ਕਹਾਂਗੇ ਵੀ ਬਣਾ ਕੇ ਡਰਾ ਰਿਹਾ ਲੋਕਾਂ ਨੂੰ, ਲੋਕਾਂ ਨੂੰ ਇਹ ਮਿਸਯੂਜ ਕਰ ਰਿਹਾ, ਭਰਮਾ ਰਿਹਾ ਹੋਵੇਗਾ ਡਰਾਉਣ ਵਾਸਤੇ, ਟੇਸਟ ਬਣਾ ਰਿਹਾ ਗੱਲ ਨੂੰ। ਪਰ ਜੇ ਉਸ ਗੁਰੂ ਨੇ ਗੱਲਾਂ ਕਹੀਆਂ ਨੇ ਜਿਹਨੂੰ ਅਸੀਂ ਨਮਸਕਾਰ ਕਰ ਰਹੇ ਹਾਂ, ਫਿਰ ਇਹਦੇ ਵਿਚ ਕਿਸੇ ਮਨੁੱਖ ਦਾ ਤੇ ਕੋਈ ਇਤਿਹਾਸ ਨਹੀਂ ਹੈ। ਜੇ ਤੂੰ ਰੱਬ ਨੂੰ ਚੇਤੇ ਕਰਨ ਦੀ ਬਜਾਏ ਮਾਇਆ ਨੂੰ ਚੇਤੇ ਕੀਤਾ ਤੇ ਸਰਪ ਦੀ ਜੂਨ ਵਿਚ ਪਏਗਾ, ਇਕ ਵਾਰੀ ਨਹੀਂ, ਇਕ ਵਾਰੀ ਪੈ ਕੇ ਫਿਰ ਉਹਦੇ ਤੋਂ ਬਾਅਦ ਫਿਰ ਲਗਾਤਾਰ ਇਹ ਲੜੀ ਸ਼ੁਰੂ ਹੋ ਜਾਏਗੀ। ਪਹਿਲਾ ਬਚਨ ਕਿਹਾ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਔ ਤਰੈ। ਸਰਪ ਜੋਨ ਵੱਲ ਵੱਲ ਦਾ ਅਰਥ ਹੈ ਪਰਤ ਪਰਤ ਕੇ, ਫਿਰ ਫਿਰ, ਕਿਉਂਕਿ ਕੁਦਰਤ ਦਾ ਸੰਵਿਧਾਨ ਹੈ, ਜਿਵੇਂ ਦੀ ਅੰਦਰ ਦੀ ਚੇਤਨਾ ਹੁੰਦੀ ਉਵੇਂ ਦਾ ਸਰੀਰ ਕੁਦਰਤ ਦੇ ਦਿੰਦੀ ਹੈ, ਜਿਵੇਂ ਦੀ ਅੰਦਰ ਦੀ ਚੇਤਨਾ ਹੁੰਦੀ ਉਵੇਂ ਦਾ ਸਰੀਰ ਉਹਨੂੰ ਅੱਗੋਂ ਮਿਲ ਜਾਂਦਾ, ਜਿਵੇਂ ਦੀ ਮਨੁੱਖ ਦੇ ਮਨ ਦੀ ਚਿੰਤਨ ਹੁੰਦਾ ਹੈ ਉਵੇਂ ਦਾ ਸਰੀਰ ਮਿਲਦਾ। ਫਿਰ ਉਨ੍ਹਾਂ ਨੇ ਦੂਸਰਾ ਜਵਾਬ ਦਿੱਤਾ, ਕਹਿਣ ਲੱਗੇ ਰੱਬ ਨੂੰ ਚੇਤੇ ਵਿਚ ਵਸਾਉਣ ਦੀ ਬਜਾਏ ਜੇ ਤੂੰ ਆਪਣੇ ਚੇਤੇ ਦੇ ਅੰਦਰ ਆਪਣੇ ਬਾਲ ਬੱਚਿਆਂ ਨੂੰ ਉਹਨਾਂ ਦਾ ਸਿਮਰਨ ਕਰਦਾ ਰਿਹਾ। ਇਹ ਇਸ ਜਿਹੜਾ ਸ਼ਬਦ ਹੈ ਨਾ, ਇਹਦੇ ਵਿਚ ਸਿਮਰਨ ਦੇ ਅਰਥ ਦਿੱਤੇ ਗਏ ਨੇ। ਅਸੀਂ ਕਹਿੰਦੇ ਹਾਂ ਸਿਮਰਨ ਕਿਹਨੂੰ ਕਹਿੰਦੇ ਨੇ, ਸਿਮਰਨ ਦੇ ਹੋਰ ਕੋਈ ਅਰਥ ਨਹੀਂ ਹਨ। ਵੈਸੇ ਇਹ ਪ੍ਰਚਲਿਤ ਹੈ ਕਿ ਫਲਾਣਾ ਬੰਦਾ ਸਿਮਰਨ ਕਰਦਾ ਹੈ। ਜੇ ਤੁਸੀਂ ਬਾਣੀ ਦੇ ਸੰਬੰਧ ਵਿਚ ਵੇਖੋ ਤੇ ਦੁਨੀਆਂ ਦਾ ਹਰ ਇਕ ਬੰਦਾ ਹੀ ਸਿਮਰਨ ਕਰ ਰਿਹਾ, ਫਰਕ ਇੰਨਾ ਹੈ ਕੋਈ ਰੱਬ ਦਾ ਸਿਮਰਨ ਕਰ ਰਿਹਾ ਕੋਈ ਸੰਸਾਰ ਦਾ ਸਿਮਰਨ ਕਰ ਰਿਹਾ, ਸਿਮਰਨ ਤੋਂ ਖਾਲੀ ਕੋਈ ਨਹੀਂ ਹੈ। ਸਿਮਰਨ ਦੇ ਅਰਥ ਹੀ, ਮਨ ਦੇ ਅਰਥ ਹੀ ਇਹ ਨੇ ਜਿਹੜਾ ਕੁਝ ਨਾ ਕੁਝ ਯਾਦ ਕਰਦਾ ਰਹੇ, ਜੇ ਉਹ ਠੀਕ ਹੈ ਨਾ ਤੰਦਰੁਸਤ ਅਵਸਥਾ ਵਿਚ, ਤੇ ਉਹ ਕਿਸੇ ਨਾ ਕਿਸੇ ਚੀਜ਼ ਦਾ ਸਿਮਰਨ ਜ਼ਰੂਰ ਕਰੇਗਾ, ਉਹ ਖਾਲੀ ਨਹੀਂ ਰਹਿ ਸਕਦਾ, ਉਹਨੂੰ ਕੁਝ ਨਾ ਕੁਝ ਚਾਹੀਦਾ ਚੇਤਾ ਕਰਨ ਵਾਸਤੇ, ਉਹ ਇਸ ਤਰ੍ਹਾਂ ਖਾਲੀ ਬਿਲਕੁਲ ਨਹੀਂ ਬੈਠੇਗਾ। ਇਸ ਲਈ ਮਨ ਦੇ ਅਰਥ ਇੱਕ ਲਗਾਤਾਰ ਵਹਿੰਦੀ ਹੋਈ ਜੀਵਨ ਦੀ ਧਾਰਾ, ਜੇ ਤੁਸੀਂ ਉਹਨੂੰ ਸਹੀ ਰਸਤਾ ਨਾ ਦਿੱਤਾ ਤੇ ਗਲਤ ਤੇ ਆਪਣੇ ਆਪ ਚਲੀ ਜਾਏਗੀ, ਉਹਦੇ ਵਿਚ ਲੋੜ ਨਹੀਂ ਪਏਗੀ। ਜੇ ਉਸ ਦਰਿਆ ਤੇ ਕਿਨਾਰੇ ਨਾ ਬਣਾਏ ਤਾਂ ਉਹਨੇ ਹੜ ਆਪ ਹੀ ਬਣ ਜਾਣਾ ਹੈ, ਉਹ ਬਰਬਾਦੀ ਕਰੇਗਾ ਜ਼ਰੂਰ। ਮਨ ਦੇ ਅਰਥ ਹੀ ਇਹ ਨੇ। ਇਹਨੂੰ ਜੇ ਕਿਨਾਰੇ ਨਾ ਮਿਲੇ, ਗੁਰੂ ਦੀ ਮਤ ਨਾ ਮਿਲੀ ਮਨ ਨੂੰ, ਤੇ ਇਹ ਬਰਬਾਦੀ ਕਰੇਗਾ, ਸ਼ੈਤਾਨੀਅਤ ਪੈਦਾ ਕਰੇਗਾ ਅੰਦਰ, ਮਨੁੱਖ ਸ਼ੈਤਾਨ ਹੋ ਜਾਏਗਾ। ਮਨ ਦੇ ਅਰਥ ਹੀ ਇਹ ਨੇ, ਜਿਹੜਾ ਸਿਮਰਨ ਕਰਦਾ ਰਹੇ ਇਹ ਵੱਖਰੀ ਗੱਲ ਏ, ਕਿਦਾਂ ਕਿਦਾਂ ਅਸੀਂ ਸਿਮਰਨ ਕਰ ਰਹੇ ਹਾਂ। ਇੱਥੇ ਵੀ ਅਸੀਂ ਕਈ ਚੀਜ਼ਾਂ ਦਾ ਸਿਮਰਨ ਕਰ ਸਕਦੇ ਹਾਂ, ਸੁਣ ਵੀ ਰਹੇ ਹਾਂ ਤੇ ਘਰ ਦਾ ਵੀ ਸਿਮਰਨ ਹੋ ਰਿਹਾ ਹੈ, ਉਹ ਵਾਰ ਵਾਰ ਅੰਦਰੋਂ ਚੋਟ ਮਾਰਦਾ ਹੈ, ਵਾਰ ਵਾਰ ਖੜੇ ਕਰਦਾ ਹੈ, ਉਹ ਵਾਰ ਵਾਰ ਅੰਦਰੋਂ ਕਈ ਥਾਵਾਂ ਤੇ ਲੈ ਕੇ ਜਾ ਰਿਹਾ ਹੈ, ਇਹਨੂੰ ਸਿਮਰਨ ਕਹਿੰਦੇ ਹਨ। ਹੋਰ ਸਿਮਰਨ ਕੋਈ ਕਿਸੇ ਜੋਗੀਆਂ ਦੀ ਸਮਾਧੀ ਨਹੀਂ ਕਿ ਬੜੀ ਦੂਰੋਂ ਸਿੱਖਣ ਜਾਣ ਪੈਂਦੀ, ਤੇ ਮਨੁੱਖ ਦੇ ਜੀਵਨ ਦਾ ਇੱਕ ਆਪਣਾ ਹੀ ਤਜਰਬਾ ਹੈ, ਉਹ ਹਰ ਰੋਜ਼ ਕਰੀ ਜਾਂਦਾ। ਇਥੋਂ ਹੀ ਅਸੀਂ ਸਿਮਰਨ ਕਰ ਸਕਦੇ ਹਾਂ ਆਪਣੇ ਘਰ ਦੇ ਵਿਚ ਕਿੱਥੇ ਕਿੱਥੇ ਕਿਹੜਾ ਕਿਹੜਾ ਵਸਤਰ ਕਿੱਥੇ ਪਿਆ ਹੋਇਆ, ਰਸੋਈ ਵਿਚ ਕਿਹੜੀ ਚੀਜ਼ ਕਿੱਥੇ ਪਈ ਹੋਈ ਏ, ਸਾਡੇ ਘਰ ਵਿਚ ਕਿੰਨੀ ਕੁ ਮਾਇਆ ਸੀ ਉਹ ਕਿੱਥੇ ਰੱਖੀ, ਸਾਡੇ ਕਾਗਜ਼ਾਤ ਕਿੱਥੇ ਪਏ ਹੋਏ ਨੇ, ਉਹ ਕਿਹੜੀ ਚੀਜ਼ ਵੇਖ ਰਹੀ ਏ, ਉਹ ਸਿਮਰਨ ਦੇ ਰਹੇ ਸਾਰਾ ਕੁਝ ਹੋ ਰਿਹਾ। ਇਸ ਲਈ ਸਿਮਰਨ ਤੋਂ ਖਾਲੀ ਕੋਈ ਨਹੀਂ, ਸਵਾਲ ਸਿਰਫ ਇੰਨਾ ਵੀ ਅਸੀਂ ਕਿਹਦਾ ਕਰ ਰਹੇ ਹਾਂ, ਉਹ ਕਿਹੜੀ ਰਾਹ ਵੱਲ ਜਾ ਰਿਹਾ, ਬਸ ਇੰਨਾ ਕੁ ਸਵਾਲ ਹੈ। ਤੇ ਸਤਿਗੁਰੂ ਕਹਿ ਰਹੇ ਨੇ ਅੰਤਕਾਲ ਜੋ ਲੜਕੇ ਸਿਮਰੈ, ਜਿਹੜਾ ਲੜਕਿਆਂ ਦਾ ਸਿਮਰਨ ਦਾ ਅਰਥ ਔਲਾਦ ਦੇ ਧਿਆਨ ਵਿਚ ਜਾਂਦਾ ਸਿਰਫ, ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵਲ ਵਲ ਉਹ ਤਰੇ, ਸੂਕਰ ਦਾ ਅਰਥ ਹੈ ਸੂਰ ਦੀ ਜੋਨ ਵਿਚ ਉਹਨੂੰ ਪੈਣਾ ਪਏਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੈਸਲਾ। ਹੁਣ ਇਹ ਕਿੰਨਾ ਕੀਮਤੀ ਸਰੀਰ ਹੈ ਜਿਹੜਾ ਹੁਣ ਵਾਲਾ ਹੈ, ਪਰ ਇਹਦੀ ਵਰਤੋਂ ਗਲਤ ਹੋ ਗਈ। ਇਹਦੇ ਰਾਹੀਂ ਚੇਤਾ ਕਿਸੇ ਉਸ ਉੱਚੀ ਅਵਸਥਾ ਦਾ ਕਰਨਾ ਸੀ। ਫਿਰ ਤੀਜੀ ਗੱਲ ਕਹੀ, ਅੰਤਕਾਲ ਜੋ ਇਸਤਰੀ ਸਿਮਰ ਹੈ, ਜਿਹੜਾ ਮਨੁੱਖ ਕੇਵਲ ਇਸਤਰੀ ਦੇ ਸਿਮਰਨ ਵਿਚ ਜਾਂ ਇਸਤਰੀ ਪੁਰਸ਼ ਦੇ ਸਿਮਰਨ ਵਿਚ ਰਹਿੰਦੀ, ਦੋਵਾਂ ਵਾਸਤੇ ਇਕੋ ਜਿਹਾ ਸੰਵਿਧਾਨ ਹੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵਲ ਵਲ ਉਤਰੈ। ਉਹ ਬੇਸਵਾ ਦੀ ਜੋਨ ਵਿਚ ਇਹ ਗੁਰੂ ਦੇ ਪੱਕੇ ਫੈਸਲੇ ਨੇ, ਇਨ੍ਹਾਂ ਦੇ ਉੱਤੇ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ, ਇਨ੍ਹਾਂ ਉੱਤੇ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ। ਇਹ ਸਤਿਗੁਰਾਂ ਦਾ ਫੈਸਲਾ ਹੈ। ਇਹ ਸਿਰਫ ਚੇਤਾਵਨੀ ਤਾਂ ਹੈ ਕਿ ਬੰਦਾ ਸੁਚੇਤ ਹੋ ਜਾਏ, ਅੰਦਰ ਦੀ ਬੇਸ਼ਕੀਮਤੀ ਅਵਸਥਾ ਧਿਆਨ ਨੂੰ ਕਿਤੇ ਗਲਤ ਥਾਂ ਤੇ ਨਾ ਗੱਡ ਦੇ। ਇਹ ਆਉਣ ਵਾਲੇ ਸਮੇਂ ਦੇ ਵਿਚ ਧਿਆਨ ਹੀ ਸਾਨੂੰ ਅਗਲੇ ਰਾਹਾਂ ਤੇ ਲੈ ਕੇ ਜਾਏਗਾ। ਜੈ ਹੀ ਸੁਰਤ ਤੇ ਹਾਤਿਨ ਰਾਹ, ਜਿਵੇਂ ਦੀ ਸੁਰਤ ਕੀਤੀ ਜਾ ਰਹੀ ਹੈ ਉਧਰ ਸਾਡੇ ਰਸਤੇ ਬਣਦੇ ਜਾ ਰਹੇ ਨੇ। ਵੈਸੇ ਆਦਮੀ ਸੰਸਾਰਕ ਤੌਰ ਤੇ ਆਮ ਤੌਰ ਤੇ ਸੋਚਦਾ ਹੈ, ਇਹ ਤਾਂ ਸਕੀਮ ਹੈ ਹਰ ਇੱਕ ਮਨੁੱਖ ਦੇ ਜੀਵਨ ਦੀ ਕਿ ਆਉਣ ਵਾਲੇ ਸਾਲਾਂ ਵਿਚ ਮੇਰਾ ਪ੍ਰਾਪਰਟੀ ਦੇ ਤੌਰ ਤੇ, ਪਰਿਵਾਰ ਦੇ ਤੌਰ ਤੇ, ਧਨ ਦੇ ਤੌਰ ਤੇ ਮੈਂ ਕਿੱਧਰ ਨੂੰ ਜਾ ਰਿਹਾ। ਇਹਦੇ ਬਾਰੇ ਹਰ ਇੱਕ ਮਨੁੱਖ ਚਿੰਤਿਤ ਹੈ। ਇਹ ਸਰੀਰ ਦਾ ਵਿਸ਼ਾ, ਇਹ ਸਿਰਫ ਇਸ ਜੀਵਨ ਦਾ ਵਿਸ਼ਾ ਜਿਹੜਾ ਹੁਣ ਚੱਲ ਰਿਹਾ। ਧਰਮ ਨਾਲ ਸਾਡਾ ਜੋੜ ਤਾਂ ਹੀ ਨਹੀਂ ਬਹਿੰਦਾ ਕਿ ਉਹ ਇਸ ਜੀਵਨ ਤੋਂ ਬਿਨਾਂ ਇੱਕ ਦੂਸਰੇ ਜੀਵਨ ਦੇ ਬਾਰੇ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਜਿਹੜੀਆਂ ਅੰਦਰ, ਵੀ ਕੀ ਹੋ ਸਕਦਾ, ਉਹਦੇ ਬਾਰੇ ਵੀ ਕਹਿੰਦਾ। ਪਰ ਜਿਹੜਾ ਹੁਣ ਵਾਲਾ ਸਾਡਾ ਧਿਆਨ ਹੈ, ਜਿਵੇਂ ਸਵੇਰੇ ਮੈਂ ਬੇਨਤੀ ਕੀਤੀ ਸੀ ਕਿ ਆਹ ਜਿਹੜਾ 100 ਕੁ ਸਾਲ ਦਾ ਸੁਪਨਾ ਚੱਲ ਰਿਹਾ ਨਾ ਸਾਡਾ, ਆਹ ਜਿਹੜਾ ਜੀਵਨ ਹੈ 100 ਸਾਲ ਦਾ ਸੁਪਨਾ, ਮੈਂ ਹੱਦ ਕਹਿ ਰਿਹਾ ਜਿੰਨੀ ਕਿਸੇ ਦੀ ਉਮਰ ਹੈ। ਇਹ ਸਾਰਾ ਇੰਨੇ ਸਾਲਾਂ ਦਾ, ਜਿਵੇਂ ਆਪਾਂ ਰਾਤ ਨੂੰ ਸੌਂਦੇ ਹਾਂ ਕਿਸੇ ਨੂੰ 1 ਮਿੰਟ ਦਾ ਸੁਪਨਾ ਆ ਜਾਂਦਾ ਹੈ, ਕਿਸੇ ਨੂੰ 2 ਮਿੰਟ ਦਾ ਆਉਂਦਾ ਹੈ, ਕਿਸੇ ਨੂੰ 4-5 ਮਿੰਟ ਦਾ ਵੀ ਆਉਂਦਾ ਹੈ। ਔਰ ਜਿੰਨਾ ਚਿਰ ਉਹ ਸੁਪਨਾ ਰਹਿੰਦਾ ਹੈ ਉਨਾ ਚਿਰ ਉਹ ਸੱਚ ਲੱਗਦਾ, ਜਦੋਂ ਟੁੱਟਦਾ ਉਦੋਂ ਉਹ ਸੁਪਨਾ ਗੁਆਚ ਜਾਂਦਾ ਹੈ, ਦੂਸਰੀ ਦੁਨੀਆ ਦਿਸਣ ਲੱਗ ਪੈਂਦੀ ਹੈ। ਆ ਜਿਹੜਾ ਜਗਤ ਸਾਹਮਣੇ ਹੈ ਉਹ ਸੁਪਨਾ 5-7 ਮਿੰਟ ਦਾ ਵੀ ਹੋ ਸਕਦਾ, ਜਦੋਂ ਟੁੱਟਦਾ ਹੈ ਉਹ ਸਾਰਾ ਗੁਆਚ ਜਾਂਦਾ ਇਕਦਮ, ਤੇ ਨਵਾਂ ਸੰਸਾਰ ਆ ਜਿਹੜਾ ਦਿਸ ਰਿਹਾ ਸਾਹਮਣੇ ਆ ਜਾਂਦਾ, ਤੇ ਮਨੁੱਖ ਉੱਠ ਕੇ ਕਹਿੰਦਾ ਹੈ ਉਹ ਤਾਂ ਸੁਪਨਾ ਸੀ, ਐਵੇਂ ਝੂਠ ਸੀ, ਸਹੀ ਤਾਂ ਆ ਜੀਵਨ ਹੈ, ਉਹ ਤੇ ਵੈਸੇ ਆ ਰਿਹਾ ਸੀ। ਇਸੇ ਤਰ੍ਹਾਂ ਉਹ ਜਿਵੇਂ 5 ਮਿੰਟ ਦਾ ਸੁਪਨਾ ਹੈ, ਇਹ 50-60-70-80-90 ਸਾਲ ਦਾ ਸੁਪਨਾ ਹੈ, ਆ ਜਿਹੜਾ ਹੁਣ ਅਸੀਂ ਲੈ ਰਹੇ ਹਾਂ ਹੈ, ਇਹ ਵੀ ਸੁਪਨਾ ਹੀ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਗੁਰੂ ਤੇਗ ਬਹਾਦਰ ਸਾਹਿਬ। ਇਹ 90-100 ਸਾਲ ਦਾ ਮੈਂ ਇੱਕ ਤਜਰਬਾ ਹੱਦ ਕਹਿ ਰਿਹਾ, ਜਿੰਨੀ ਕਿਸੇ ਦੀ ਉਮਰ ਹੈ ਉਨੇ ਸਾਲ ਦਾ ਸੁਪਨਾ ਹੈ। ਮੌਤ ਦੇ ਅਰਥ ਨੇ ਸੁਪਨੇ ਨੂੰ ਜਿਹੜੀ ਚੀਜ਼ ਅਵਸਥਾ ਬੰਦ ਕਰ ਦਿੰਦੀ ਹੈ, ਇਹਦੇ ਉੱਤੇ ਪਰਦਾ ਪਾ ਦਿੰਦੀ, ਫਿਰ ਨਵਾਂ ਸੁਪਨਾ ਸ਼ੁਰੂ ਹੋ ਜਾਂਦਾ। ਇਸ ਜੀਵਨ ਦੇ ਚੱਲਦਿਆਂ ਚੱਲਦਿਆਂ ਕੋਈ ਇਸ ਸੁਪਨੇ ਨੂੰ ਤੋੜ ਗਿਆ, ਕੋਈ ਧਾਰਮਿਕ ਵਿਅਕਤੀ ਜਿਹਨੂੰ ਕਹਿੰਦੇ ਨੇ ਜਾਗ੍ਰਿਤ ਹੋ ਗਿਆ, ਜਾਗ ਪਿਆ, ਆ ਜਿਹੜਾ ਸੰਸਾਰ ਦੇ ਪਦਾਰਥ ਦਿਸ ਰਹੇ ਨੇ ਇਹ ਸੁਪਨਾ ਚੱਲ ਰਿਹਾ ਬਾਣੀ ਅਨੁਸਾਰ, ਤੇ ਜਦੋਂ ਇਹ ਗੁਰੂ ਦੀ ਮਤ ਸੁਣਿਆ, ਗੁਰੂ ਦੀ ਮਤ ਧਾਰਨ ਕੀਤਿਆਂ, ਇੱਕ ਝਟਕੇ ਨਾਲ ਇਹ ਸੁਪਨਾ ਟੁੱਟ ਜਾਂਦਾ ਹੈ, ਤੇ ਇਸ ਸੁਪਨੇ ਦੇ ਟੁੱਟਦਿਆਂ ਸੰਸਾਰ ਉਸੇ ਵੇਲੇ ਗਾਇਬ ਹੋ ਜਾਂਦਾ ਹੈ। ਅੱਜ ਉਥੋਂ ਹੀ ਬੋਲ ਰਹੇ ਨੇ ਗੁਰੂ ਅਮਰਦਾਸ ਜੀ, ਪਰਿਵਾਰ ਗਾਇਬ ਹੋ ਜਾਂਦਾ ਹੈ, ਦਿਸਦਾ ਹੈ ਜ਼ਰੂਰ ਪਰ ਸੁਪਨੇ ਵਾਂਗੂ, ਜਿਵੇਂ ਸੁਪਨਾ ਲਿਆ ਸੀ ਉਹ ਚਲਾ ਗਿਆ ਜਾਗ ਪਏ। ਇਸ ਤਰ੍ਹਾਂ ਇਹ ਸੰਸਾਰ ਇਕਦਮ ਮਿਥਿਆ, ਯਾਨੀ ਕਿ ਸੁਪਨਾ ਦਿਸ ਪਿਆ ਤੇ ਟੁੱਟ ਗਿਆ ਸੁਪਨਾ। ਔਰ ਇਹ ਇੱਕ ਸਚਾਈ ਹੈ, ਜਿਵੇਂ ਰਾਤ ਦਾ ਸੁਪਨਾ ਟੁੱਟਦਿਆਂ ਸਾਰ ਇਹ ਸੰਸਾਰ ਦਿਸਦਾ, ਉਸੇ ਤਰ੍ਹਾਂ ਇਸ ਦਿਸ ਦੇ ਸੰਸਾਰ ਦਾ ਜਦੋਂ ਜੀਵਨ ਵਿਚ ਸੁਪਨਾ ਗੁਰੂ ਤੋੜਦਾ ਹੈ, ਤੇ ਇਹ ਸੰਸਾਰ ਇਕਦਮ ਗਾਇਬ ਹੋ ਜਾਂਦਾ ਤੇ ਇੱਕ ਨਵੀਂ ਦੁਨੀਆਂ ਸਾਹਮਣੇ ਆ ਜਾਂਦੀ, ਜਿਹਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿਚ ਕੀਤੀ ਗਈ ਹੈ। ਉਨ੍ਹਾਂ ਲੋਕਾਂ ਦੇ ਸਾਹਮਣੇ ਨਵੀਂ ਦੁਨੀਆਂ ਦਾ ਦਰਵਾਜ਼ਾ ਖੁੱਲ ਜਾਂਦਾ ਹੈ, ਇਸ ਲਈ ਉਨ੍ਹਾਂ ਦਾ ਸਾਡੇ ਨਾਲ ਜੋੜ ਮੇਲ ਨਹੀਂ ਬਹਿੰਦਾ। ਉਹ ਹੋਰ ਚੀਜ਼ ਵੇਖ ਰਹੇ ਨੇ ਕੋਈ, ਅਸੀਂ ਇਹ ਵੇਖ ਰਹੇ ਹਾਂ, ਅਸੀਂ ਇਹਦੀ ਵਿਆਖਿਆ ਕਰਨੇ ਹਾਂ, ਉਸ ਦੀ ਵਿਆਖਿਆ ਕਰਦੇ ਨੇ, ਇਸ ਲਈ ਭੇਡ ਚੱਲਦਾ ਦੁਨੀਆਂ ਵਿੱਚ, ਦੋਵੇਂ ਖੈਂਦੇ ਰਹਿੰਦੇ ਨੇ। ਉਹ ਕਹਿੰਦੇ ਨੇ ਇਹ ਇਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਤੁਸੀਂ ਸੋਚ ਰਹੇ ਹੋ, ਜੋ ਇਹ ਜਾਣੋ ਸੋ ਇਹ ਨਾ ਹੈ, ਇਹ ਇਸ ਤਰ੍ਹਾਂ ਦਾ ਨਹੀਂ ਜਿਵੇਂ ਤੁਸੀਂ ਸਮਝ ਰਹੇ ਹੋ। ਉਹ ਕਹਿੰਦੇ ਨੇ ਇਸ ਤਰ੍ਹਾਂ ਦਾ ਹੀ ਹੈ ਤੇ ਪਾਗਲ ਹੋ ਗਿਆ। ਕੋਈ ਆਖ ਹੈ ਪੂਤਨਾ, ਕੋ ਕਹਿ ਬੇਤਾਲਾ, ਕੋਈ ਆਖ ਹੈ ਆਦਮੀ, ਨਾਨਕ ਵਿਚਾਰਾ। ਗੁਰੂ ਨੂੰ ਕਹਿ ਦਿੱਤਾ ਤੇ ਆਮ ਬੰਦੇ ਦੀ ਕਿਹੜੀ ਗੱਲ ਹੈ? ਜਿਹੜਾ ਰੱਬ ਦੇ ਰੂਪ ਵਿਚ ਆਏ ਸਨ ਗੁਰੂ ਨਾਨਕ ਸਾਹਿਬ, ਉਨ੍ਹਾਂ ਨੂੰ ਕਹਿ ਦਿੱਤਾ ਇਹ ਗੱਲਾਂ ਕਿਹੜੀਆਂ ਕਰਦੇ ਨੇ ਆਕਾਸ਼ ਤੋਂ ਪਾਰ ਦੀਆਂ? ਹੁਣ ਉਹ ਕੀ ਕਰਨ? ਉਹ ਵੇਖ ਹੀ ਪਾਰ ਰਹੇ ਨੇ, ਉਨ੍ਹਾਂ ਨੇ ਉਹਦੀ ਵਿਆਖਿਆ ਕਰਨੀ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਅਗਮ ਅਗਾਦ ਸੁਣੋ ਜਨ ਕਥਾ, ਪਾਰ ਬ੍ਰਹਮ ਕੀ ਅਚਰਜ ਸਭਾ। ਉਹ ਦੁਨੀਆਂ ਬੜੀ ਅਚਰਜ ਹੈ, ਵੇਖ ਵਿਡਾਉਣ ਰਿਹਾ ਵਿਸਮਾਦ, ਨਾਨਕ ਬੂਝਣ ਪੂਰੇ ਭਾਗ। ਕੋਈ ਦੁਨੀਆਂ ਦਿਸੀ ਉਹਨਾਂ ਨੂੰ ਸਾਹਮਣੇ, ਇਸ ਲਈ ਉਹ ਲੋਕ ਉਸ ਦੁਨੀਆਂ ਵਿੱਚੋਂ ਬੋਲਦੇ ਨੇ। ਸਾਡੇ ਕੋਲ ਉਸ ਦੁਨੀਆਂ ਵਾਲੇ ਕੰਨ ਨਹੀਂ ਹੁੰਦੇ, ਸੰਪਰਕ ਬਹਿੰਦਾ ਨਹੀਂ। ਇਸ ਲਈ ਉਹਨਾਂ ਨੇ ਪ੍ਰਬੰਧ ਕੀਤਾ ਕਿ ਉਸ ਦੁਨੀਆਂ ਦੀ ਖਬਰ ਇਸ ਦੁਨੀਆਂ ਤੱਕ ਪਹੁੰਚਾਈ ਜਾਏ ਤਾਂ ਕਿ ਸੁਪਨਾ ਟੁੱਟੇ ਤੇ ਨਵੀਂ ਦੁਨੀਆਂ ਦਿਸੇ। ਹੈ ਸੁਪਨਾ ਹੀ, ਜੇ ਥੋੜਾ ਜਿਹਾ ਇਹਦੇ ਵਿੱਚ ਵੀ ਤਜਰਬਾ ਹੋ ਸਕਦਾ। ਕਦੇ ਖਿਆਲ ਕਰਨਾ, ਇੱਕ ਮੋਟੇ ਜਿਹੇ ਤਜਰਬੇ ਦੇ ਅਨੁਸਾਰ ਅੱਜ ਤੋਂ 80 ਸਾਲ ਪਹਿਲਾਂ ਜਿੰਨੇ ਲੋਕ ਇਸ ਧਰਤੀ ਤੇ ਸਨ, 100 ਸਾਲ ਪਹਿਲਾਂ, 100 ਲੈ ਲਈਏ, ਅੱਜ ਤੋਂ 100 ਸਾਲ ਪਹਿਲਾਂ ਜਿਤਨੇ ਲੋਕ, ਜਿੰਨੇ ਮਨੁੱਖ ਤੇ ਜਿੰਨੇ ਜੀਵ ਇਸ ਧਰਤੀ ਤੇ ਸਨ, ਅੱਜ ਤੋਂ 100 ਸਾਲ ਪਹਿਲਾਂ ਜਿਨ੍ਹਾਂ ਨੇ ਜਨਮ ਲਿਆ ਸੀ, ਕਰੋੜਾਂ ਦੀ ਗਿਣਤੀ ਵਿਚ ਸਨ। ਕਦੀ ਸਰਵੇਖਣ ਕਰਕੇ ਵੇਖਣਾ ਉਨ੍ਹਾਂ ਵਿਚੋਂ ਕਿੰਨੇ ਕੁ ਇੱਥੇ ਰਹਿ ਗਏ ਨੇ ਜਿਹੜੇ ਅੱਜ ਤੋਂ 100 ਸਾਲ ਪਹਿਲਾਂ ਜਨਮ ਲਿਆ ਸੀ, ਜਿਨ੍ਹਾਂ ਨੇ, ਕਿੰਨੇ ਕੁ ਬਚੇ ਨੇ? ਥੋੜੇ ਜਿਹੇ ਹੋਣਗੇ, ਵੈਸੇ ਨਹੀਂ ਬਚੇ ਹੋਣਗੇ ਮੇਰੇ ਖਿਆਲ ਵਿਚ, ਸਾਰੇ ਚਲੇ ਗਏ। ਚਲੋ 100 ਵਾਲਿਆਂ ਵਿਚੋਂ ਕੁਝ 100-2 ਆਦਮੀ ਬਚਿਆ ਹੋਵੇਗਾ, ਜੇ ਹੋਰ ਪਿੱਛੇ ਚਲੇ ਜਾਈਏ 200 ਸਾਲ ਪਿੱਛੇ, 200 ਸਾਲ ਪਿੱਛੇ ਜਿਨ੍ਹਾਂ ਨੇ ਜਨਮ ਲਿਆ ਸੀ ਉਨ੍ਹਾਂ ਵਿਚੋਂ ਇਕ ਜੀਵ ਵੀ ਨਹੀਂ ਅੱਜ ਬਚਿਆ, ਇੱਥੇ ਹੈ ਹੀ ਕੋਈ ਨਹੀਂ ਹੈ, ਉਨ੍ਹਾਂ ਵਿਚੋਂ ਇਕ ਵੀ ਨਹੀਂ ਹੈ ਇੱਥੇ। ਕੋਈ ਹੋਵੇਗਾ ਪਹਾੜਾਂ ਵਿਚ ਬੈਠਾ ਹੋਇਆ ਸਵਾਸ ਬੰਦ ਕਰਕੇ, ਉਹ ਵੱਖਰੀ ਗੱਲ ਹੈ, ਪਰ ਉਹ ਸਾਰੇ ਗਾਇਬ ਹੋ ਗਏ ਇਕਦਮ, ਕਿੱਧਰ ਚਲੇ ਗਏ? ਔਰ ਇਹਦਾ ਅਰਥ ਕੀ ਹੋਵੇਗਾ? ਅਗਲੇ 100 ਸਾਲ ਤੋਂ ਬਾਅਦ ਆ ਕਿਤਨੀ ਦੁਨੀਆਂ ਹੈ? 6 ਅਰਬ ਕਿਤਨੀ, ਮੈਂ ਪੂਰੀ ਤਰ੍ਹਾਂ ਨਹੀਂ ਜਾਣਦਾ। ਇਹ 6 ਅਰਬ ਦਾ 6 ਅਰਬ ਆਉਣ ਵਾਲੇ 100 ਸਾਲ ਤੋਂ ਬਾਅਦ ਇੱਥੇ ਨਹੀਂ ਦਿਸੇਗਾ, ਇੱਥੇ ਨਹੀਂ ਰਹੇਗਾ ਕੋਈ ਵੀ, ਫਿਰ ਹੋਰ ਆਉਣਗੇ, ਤੇ ਫਿਰ ਇਹ 100 ਸਾਲ ਦਾ ਸੁਪਨਾ ਹੀ ਹੈ, ਹੋਰ ਕੀ ਹੈ? ਹੋਰ ਇਹਨੂੰ ਕੀ ਕਿਹਾ ਜਾ ਸਕਦਾ 100 ਸਾਲ ਦੇ ਸੁਪਨੇ ਤੋਂ ਬਿਨਾਂ? ਇਨ੍ਹਾਂ ਵਿਚੋਂ ਕੋਈ ਨਹੀਂ ਰਹੇਗਾ। ਇਸ ਲਈ ਆਹ ਜਿਹੜਾ ਅਸੀਂ 100 ਸਾਲਾਂ ਮਨਾਉਂਦੇ ਹਾਂ ਨਾ, ਇਹਦੇ ਵਿਚ ਇੱਕ ਬੜੀ ਪਿਆਰੀ ਗੱਲ ਇੱਕ ਸੱਜਣ ਨੇ ਕਹੀ। 300 ਸਾਲਾਂ ਜਦੋਂ ਮਨਾਇਆ ਗਿਆ, ਉਨ੍ਹਾਂ ਨੇ ਬੜੇ ਪਤੇ ਦੀ ਗੱਲ ਕਹੀ, ਕਹਿਣ ਲੱਗੇ 300 ਸਾਲਾਂ ਅਸੀਂ ਵੇਖ ਰਹੇ ਹਾਂ ਤੇ 400 ਸਾਲਾਂ ਜਿੱਦਣ ਹੋਵੇਗਾ ਸਾਡੇ ਵਿਚੋਂ ਕੋਈ ਵੀ ਇਸ ਧਰਤੀ ਤੇ ਨਹੀਂ ਹੋਵੇਗਾ, ਸਭ ਚਲੇ ਜਾਣਗੇ। ਔਰ ਇਹਦਾ ਅਰਥ ਡਰਾਉਣਾ ਨਹੀਂ ਹੁੰਦਾ, ਇਹ ਖਿਆਲ ਰੱਖਣਾ ਵੀ ਮੌਤ ਮੌਤ ਨੂੰ ਯਾਦ ਕਰੀ ਜਾਣਾ, ਰੋਈ ਜਾਣਾ, ਗੁਰੂ ਸਾਹਿਬ ਦਾ ਮਤਲਬ ਬਿਲਕੁਲ ਨਹੀਂ ਹੈ। ਸਿਰਫ ਮਨੁੱਖ ਨੂੰ ਜ਼ਿੰਦਗੀ ਜਿਉਣ ਦੀ ਜਾਚ ਤਾਂ ਆਏਗੀ ਜੇ ਉਹ ਮੌਤ ਦੀ ਯਾਦ ਕਰੇਗਾ, ਨਹੀਂ ਤੇ ਜਿਉਣ ਦੀ ਜਾਚ ਨਹੀਂ ਆ ਸਕਦੀ। ਆ ਜਿਤਨੇ ਨਸ਼ੇ ਨੇ ਸੰਸਾਰ ਵਿਚ, ਮੌਤ ਨੂੰ ਭੁਲਾਉਣ ਵਾਸਤੇ ਨੇ, ਆਤਮਾ ਦਾ ਘਾਤ ਕਰਨ ਵਾਸਤੇ ਨੇ, ਤਾਂ ਕਿ ਆਤਮਾ ਭੁੱਲ ਜਾਏ, ਜੀਵਨ ਭੁੱਲ ਜਾਏ। ਚਲੋ 2-4-5 ਘੰਟਿਆਂ ਵਾਸਤੇ ਸਹੀ, ਆਪਣਾ ਆਪਾ ਤੇ ਭੁੱਲੇ ਕਿਸੇ ਢੰਗ ਨਾਲ, ਇਹ ਖਰਾਬ ਕਰ ਰਿਹਾ ਅੰਦਰੋਂ। ਇਹ ਨਸ਼ੇ ਪੈਦਾ ਹੀ ਤਾਂ ਹੋਏ ਨੇ ਕਿ ਬੰਦੇ ਨੂੰ ਰੱਬ ਦੀ ਆਵਾਜ਼ ਅੰਦਰੋਂ ਬੰਦ ਕਰ ਰਹੀ, ਉਹਨੂੰ ਖਰਾਬ ਕਰ ਰਹੀ ਅੰਦਰੋਂ, ਵਾਰ ਵਾਰ ਆਉਂਦੀ ਆਵਾਜ਼, ਤੇ ਨਸ਼ਾ ਉਹਨੂੰ ਬੰਦ ਕਰਨ ਵਾਸਤੇ ਸਹਾਇਕ। ਆਤਮਘਾਤ ਹੈ ਨਸ਼ੇ ਦਾ ਅਰਥ, ਆਤਮ ਹੱਤਿਆ ਹੈ ਇਸ ਦਾ ਅਰਥ, ਛੋਟੀ ਜਿਹੀ ਆਤਮ ਹੱਤਿਆ, ਸਾਰੀ ਉਮਰ ਵਾਸਤੇ ਨਹੀਂ। ਸ਼ਰਾਬ ਦੀ ਅੱਧੀ ਬੋਤਲ ਦੇ ਕੀ ਅਰਥ ਹੋ ਸਕਦੇ ਨੇ? 4-5 ਘੰਟਿਆਂ ਵਾਸਤੇ ਆਤਮ ਹੱਤਿਆ ਕਰਨੀ, ਉਹ ਤਾਂ ਫਿਰ ਲੈ ਜਾਂਦੀ, ਚਲੋ ਫਿਰ ਮਨੁੱਖ ਜਾਗ ਪੈਂਦਾ। ਇਸ ਲਈ ਸਤਿਗੁਰਾਂ ਨੇ ਅੱਜ ਕਿਹਾ ਤੇ ਮੈਂ ਉਹ ਸ਼ਬਦ ਪੂਰਾ ਕਰਦਿਆਂ ਜਿਹੜਾ ਤੁਹਾਡੇ ਨਾਲ ਸ਼ੁਰੂ ਕੀਤਾ ਸੀ। ਸਾਹਿਬ ਕਹਿੰਦੇ ਨੇ, ਭਗਤ ਜੀ ਨੇ ਉਹਦਾ ਜਵਾਬ ਦਿੱਤਾ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰਾ, ਇਹਦੇ ਨੁਕਸਾਨ ਕੀ ਨੇ? ਤੂੰ ਸੱਪ ਹੋ ਸਕਦਾ, ਤੂੰ ਸੂਰ ਹੋ ਸਕਦਾ ਹੈ, ਔਰ ਤੂੰ ਬੇਸਵਾ ਹੋ ਸਕਦਾ। ਇੱਕ ਹੋਰ ਸ਼ਬਦ ਕਿਹਾ, ਅੰਤਕਾਲ ਜੋ ਮੰਦਰ ਸਿਮਰੈ, ਮੰਦਰ ਦਾ ਅਰਥ ਹੈ ਮਕਾਨ, ਪ੍ਰੇਤ ਜੋਨ ਵੱਲ ਵੱਲ ਉਹ ਤਰੈ, ਤੂੰ ਪ੍ਰੇਤ ਦੀ ਜੂਨ ਵਿਚ ਪੈ ਸਕਣਾ। ਇਹ ਚਾਰ ਗੱਲਾਂ ਕਹੀਆਂ, ਔਰ ਇਹਦਾ ਜੇ ਕੋਈ ਸ਼ੰਕਾ ਹੋਵੇ ਤਾਂ ਉਹ ਹੱਲ ਕਰ ਸਕਦਾ ਵੀ ਇਹ ਕਿਤੇ ਐਵੇਂ ਜੋੜਿਆ ਤੇ ਨਹੀਂ ਗਿਆ ਜਾਂ ਵਾਕਈ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ। ਕਿਤੇ ਆਪਾਂ ਵੈਸੇ ਸੋਚ ਲਈਏ ਵੀ ਅੰਧ ਵਿਸ਼ਵਾਸ ਸੁਣਾਇਆ ਜਾ ਰਿਹਾ ਹੈ, ਇਹ ਅੰਧ ਵਿਸ਼ਵਾਸ ਦੀ ਕਹਾਣੀ ਕਹੀ ਜਾ ਰਹੀ, ਇਹਦੇ ਬਾਰੇ ਸਪਸ਼ਟ ਕੀਤਾ ਜਾ ਸਕਦਾ ਹੈ ਟੀਕਿਆਂ ਦੇ ਵਿੱਚ, ਔਰ ਸ਼ੰਕਾ ਕੱਢ ਲੈਣਾ ਚਾਹੀਦਾ ਜੇ ਮਨ ਵਿੱਚ ਆਏ ਤਾਂ। ਅੰਤਕਾਲ ਜੋ ਮੰਦਰ ਸਿਮਰੈ, ਮੰਦਰ ਦਾ ਅਰਥ ਹੈ ਮਕਾਨ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਹ ਤਰੈ, ਉਹ ਪ੍ਰੇਤ ਦੀ ਜੋਨ ਵਿੱਚ ਪਏਗਾ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ। ਉਹਦਾ ਕਾਰਨ, ਜੈਸੋ ਸੇਵੈ ਤੈਸਾ ਹੋਵੇ, ਮੰਦਰ ਮਕਾਨ ਪੱਥਰ ਨੇ ਭਾਰੇ ਨੇ, ਜਿਹੜਾ ਉਹਨਾਂ ਦਾ ਸਿਮਰਨ ਕਰਦਾ ਘਰਾਂ ਦਾ ਕੰਧਾਂ ਦਾ, ਉਹਦੀ ਸੁਰਤ ਭਾਰੀ ਹੋ ਜਾਂਦੀ ਤੇ ਭਾਰੀ ਹੋਣ ਤੋਂ ਬਾਅਦ ਇਸ ਧਰਤੀ ਤੇ ਰਹਿ ਜਾਂਦੀ, ਮੌਤ ਆਉਣ ਵੇਲੇ ਉੱਪਰ ਨਹੀਂ ਜਾ ਸਕਦੀ, ਇਸ ਲਈ ਉਹ ਭਟਕਦਾ ਹੈ। ਇਹ ਹਸ਼ਰ ਇਸ ਚੇਤੇ ਦੀ ਦੁਰਵਰਤੋਂ ਕਰਨ ਦਾ ਭਗਤ ਜੀ ਨੇ ਦੱਸਿਆ ਤੇ ਅਖੀਰ ਤੇ ਫਿਰ ਇੱਕ ਹੋਰ ਗੱਲ ਕਹੀ, ਇਹ ਤਾਂ ਸਾਰੀ ਵਿਨਾਸ਼ ਦੀ ਕਹਾਣੀ ਹੈ ਇੱਥੋਂ ਤੱਕ, ਜਿਹਦੇ ਨਾਲ ਮਹਾ ਵਿਨਾਸ਼ ਹੁੰਦਾ ਹੈ, ਜਿਹਦੇ ਨਾਲ ਜੀਵਨ ਨੀਵਾਂ ਚਲਾ ਜਾਂਦਾ ਹੈ। ਤੇ ਫਿਰ ਉਸ ਜਗਿਆਸੂ ਨੇ ਕਿਹਾ, ਭਗਤ ਜੀ ਮੈਂ ਮੰਨ ਗਿਆ ਤੁਹਾਡੇ ਜਿਹੜੇ ਬਚਨ ਨੇ, ਮੈਨੂੰ ਬੜਾ ਡਰਾ ਰਹੇ ਨੇ ਤੇ ਬੜਾ ਖਤਰਨਾਕ ਵਿਸ਼ਾ ਰੱਬ ਨੂੰ ਭੁਲਾਣਾ, ਇਹ ਤਾਂ ਜੀਵਨ ਬੜੇ ਗਲਤ ਰਾਹਾਂ ਤੇ ਚਲਾ ਜਾਂਦਾ ਹੈ, ਤੇ ਹੁਣ ਦੱਸੋ ਰੱਬ ਨੂੰ ਚੇਤੇ ਕਰਨ ਨਾਲ ਕੀ ਮਿਲੇਗਾ? ਤੇ ਉਹਨਾਂ ਜਵਾਬ ਦਿੱਤਾ, ਅੰਤਕਾਲ ਨਾਰਾਇਣ ਸਿਮਰੈ, ਜਿਹੜਾ ਬੰਦਾ ਨਾਰਾਇਣ ਨੂੰ ਵਾਹਿਗੁਰੂ ਨੂੰ ਸਿਮਰਦਾ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ। ਮੁਕਤੇ ਦਾ ਅਰਥ ਕੀ ਹੋ ਸਕਦਾ ਹੈ? ਮੁਕਤੇ ਦਾ ਅਰਥ ਇਹ ਨਹੀਂ ਕੋਈ ਵਿਅਕਤੀ ਮਰ ਗਿਆ ਤੇ ਬਾਅਦ ਵਿਚ ਉਹ ਕਿਤੇ 101 ਰੁਪਈਆ ਦਿੱਤਾ ਤੇ ਉਹ ਮੁਕਤ ਹੋ ਜਾਏਗਾ, ਇਹ ਮੁਕਤੇ ਦੇ ਅਰਥ ਨਹੀਂ ਹਨ। ਮੁਕਤੇ ਦਾ ਅਰਥ ਹੈ ਸੰਸਾਰ ਦੇ ਪਦਾਰਥਾਂ ਦੀ ਪਕੜ ਤੋਂ ਰਹਿਤ ਵਿਅਕਤੀ, ਜਿਹਦੇ ਉੱਤੇ ਸੰਸਾਰ ਦੇ ਪਦਾਰਥ ਪ੍ਰਭਾਵ ਨਾ ਪਾ ਸਕਣ, ਪਦਾਰਥ ਦਾ ਕੋਈ ਬੈਕ ਪ੍ਰੈਸ਼ਰ ਨਾ ਹੋਵੇ ਉਹਦੇ ਮਨ ਤੇ, ਉਹ ਵਿਚ ਰਵੇ ਬੇਸ਼ੱਕ ਪਦਾਰਥ ਦੇ ਪਰ ਉਹਦੇ ਉੱਤੇ ਕੋਈ ਪ੍ਰਭਾਵ ਨਾ ਪਾ ਸਕੇ, ਉਹਨੂੰ ਕਿਹਾ ਗਿਆ ਮੁਕਤਾ। ਬਦਤ ਤਲੋਚਨ ਤੇ ਨਰ ਮੁਕਤਾ, ਪੀਤਾਂਬਰ ਵਾਂ ਕਹਿ ਹਿਰਦੈ ਵਸੈ, ਪੀਤਾਂਬਰ ਦਾ ਅਰਥ ਹੈ ਪਰਮਾਤਮਾ ਪੀਲੇ ਕੱਪੜਿਆਂ ਵਾਲਾ, ਪੀਲਿਆਂ ਦਾ ਅਰਥ ਪ੍ਰੇਮ ਕਰਨ ਵਾਲਾ, ਉਹ ਵਾਹਿਗੁਰੂ ਉਹਦੇ ਹਿਰਦੇ ਵਿਚ ਵਸਦਾ ਤੇ ਉਹਦਾ ਹਿਰਦਾ ਉਹਦਾ ਮਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ। ਅੱਜ ਦੀ ਪੌੜੀ ਵਿਚ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੇ ਮੇਰੇ ਪਿਆਰੇ ਮਨ, ਕਿਉਂਕਿ ਇਹ ਮਨ ਬੱਚੇ ਵਰਗਾ ਹੈ, ਇਹਨੂੰ ਕਈਆਂ ਥਾਵਾਂ ਤੇ ਬਾਣੀ ਵਿਚ ਝਿੜਕਿਆ ਗਿਆ ਹੈ, ਕਈਆਂ ਥਾਵਾਂ ਤੇ ਪਿਆਰ ਕੀਤਾ ਗਿਆ ਹੈ, ਇੱਥੇ ਪਿਆਰ ਨਾਲ ਬੋਲਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇੱਥੇ ਸੱਚ ਦੇ ਅਰਥ ਆਹ ਸੱਚ ਨਹੀਂ ਜਿਹੜਾ ਬੋਲਿਆ ਜਾਂਦਾ ਹੈ, ਇਹ ਸੱਚ ਨਹੀਂ ਜਿਵੇਂ ਆਪਾਂ ਕਹਿੰਦੇ ਹਾਂ ਦੋ ਤੇ ਦੋ ਚਾਰ, ਇਹਨੂੰ ਇੱਕ ਸੱਚ ਕਿਹਾ ਜਾਂਦਾ, ਇਹ ਬੋਲਿਆ ਹੋਇਆ ਸੱਚ ਹੈ। ਇਸ ਸੱਚ ਦੇ ਅਰਥ ਨੇ ਕਾਇਮ ਰਹਿਣ ਵਾਲਾ, ਜਿਹੜਾ ਮਰਦਾ ਨਹੀਂ, ਜਿਹੜਾ ਖਤਮ ਨਹੀਂ ਹੁੰਦਾ, ਗੁਰਬਾਣੀ ਵਿਚ ਜ਼ਿਆਦਾ ਤਾਂ ਸੱਚ ਦੇ ਅਰਥ ਕਾਇਮ ਰਹਿਣ ਵਾਲਾ ਹੈ, ਸਦਾ ਇੱਕ ਰਸ ਲਗਾਤਾਰ ਨਿਰੰਤਰ ਰਹਿਣ ਵਾਲਾ, ਜਿਹਦੀ ਮੌਤ ਨਹੀਂ ਹੁੰਦੀ। ਤੂੰ ਉਸ ਸੱਚ ਨੂੰ ਸੰਭਾਲ, ਉਹਨੂੰ ਅੰਦਰ ਟਿਕਾ ਆਪਣੇ ਮਨ ਵਿਚ, ਤੇ ਨਾਲ ਗੁਰੂ ਅਮਰਦਾਸ ਜੀ ਨੇ ਕਿਹਾ ਇਹ ਉਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਇਹ ਜਿਹੜਾ ਤੂੰ ਸਾਰਾ ਸਿਸਟਮ ਦੇਖ ਰਿਹਾ, ਪਰਿਵਾਰ ਹੋਰ ਸਭ ਕੁਝ, ਇਹ ਸਾਰਾ ਕੁਝ ਤੇਰੇ ਨਾਲ ਜਾਣ ਵਾਲਾ ਨਹੀਂ, ਫਿਰ ਇਹਨੂੰ ਮਹਾਰਾਜ ਛੱਡ ਦਈਏ ਚਲੇ ਜਾਈਏ, ਨਹੀਂ ਇਹਦੇ ਵਿਚ ਰਹੋ, ਪਰ ਅੰਦਰਲੀ ਬਿਲਤੀ ਜਿਹੜੀ ਏ ਉਹਨੂੰ ਥੋੜਾ ਜਿਹਾ ਬਚਾ ਕੇ ਰੱਖ, ਉਹ ਇਹਦੇ ਵਿਚ ਗਰਕ ਨਾ ਹੋ ਜਾਏ, ਇਹਦੇ ਵਿਚ ਲੀਨ ਨਾ ਹੋ ਜਾਏ, ਡੁੱਬ ਨਾ ਜਾਏ, ਇਹ ਤੇਰੇ ਨਾਲ ਜਾਣ ਵਾਲਾ ਨਹੀਂ। ਤੇ ਸਤਿਗੁਰੂ ਕਹਿੰਦੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਜਦੋਂ ਇਹ ਤੇਰੇ ਨਾਲ ਨਹੀਂ ਜਾਣਾ ਫਿਰ ਇਹਦੇ ਨਾਲ ਚਿੱਤ ਨਾ ਲਾ, ਕਿਉਂਕਿ ਜਦੋਂ ਤੈਨੂੰ ਜਾਣਾ ਪਏਗਾ ਫਿਰ ਤੇਰਾ ਚਿੱਤ ਪਿੱਛੇ ਰਹਿ ਜਾਏਗਾ, ਤੇਰਾ ਚਿੱਤ ਪਾਟ ਜਾਏਗਾ, ਟੁੱਟ ਜਾਏਗਾ, ਵਿਪਕਸ਼ਿਤ ਹੋ ਜਾਏਗਾ, ਉਹਦੇ ਕਈ ਟੁਕੜੇ ਹੋ ਜਾਣਗੇ, ਔਰ ਚਿੱਤ ਦੇ ਟੁਕੜੇ ਹੋਣ ਦੇ ਨਾਲ ਤੂੰ ਦੁਖੀ ਹੋ ਜਾਏਗਾ, ਬੇਚੈਨ ਹੋ ਜਾਏਗਾ। ਇਸ ਲਈ ਇਹਨੂੰ ਇੱਥੇ ਨਾ ਜੋੜ, ਇਹਨੂੰ ਉਸ ਚੀਜ਼ ਨਾਲ ਜੋੜ ਜੋ ਤੇਰੇ ਨਾਲ ਰਹਿਣ ਵਾਲੀ ਹੈ, ਜਿਹਦਾ ਵਿਛੋੜਾ ਨਾ ਪਵੇ। ਸਰੀਰ ਵਿੱਚ, ਸੰਸਾਰ ਦੇ ਵਿੱਚ ਸਰੀਰ ਲਾ, ਅੰਦਰਲੀ ਆਤਮਾ ਨੂੰ, ਨੂਰ ਨੂੰ ਨਾ ਲਾ, ਸਰੀਰ ਨੂੰ ਲਾ ਦੇ, ਇਹਦੇ ਵਿੱਚ ਕੋਈ ਗੱਲ ਨਹੀਂ। ਕਹਿਣ ਲੱਗੇ ਸਤਿਗੁਰੂ ਕਹਿੰਦੇ ਐਸਾ ਕੰਮ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤ ਆਈਐ। ਇਹਦਾ ਰਿਜ਼ਲਟ ਪਛਤਾਵਾ ਹੈ, ਇਸ ਕੰਮ ਨੂੰ ਸ਼ੁਰੂ ਵਿਚ ਨਹੀਂ ਕਰਨਾ ਚਾਹੀਦਾ। ਇਹ ਠੀਕ ਏ, ਅੱਜ ਕਈ ਕੰਮ ਸਾਨੂੰ ਠੀਕ ਲੱਗ ਰਹੇ ਨੇ, ਗੁਰੂ ਉਹਨੂੰ ਗਲਤ ਕਹਿ ਰਹੇ ਨੇ, ਇਹ ਸਮੇਂ ਦੀ ਗੱਲ ਹੈ। ਸਾਡੀ ਜ਼ਿੰਦਗੀ ਦਾ ਤਜਰਬਾ ਹੈ, ਜਦੋਂ ਹੁਣ ਅਸੀਂ ਬਚਪਨ ਤੋਂ ਜਵਾਨੀ ਤੋਂ ਲੰਘ ਕੇ ਬਜ਼ੁਰਗੀ ਤੱਕ ਪਹੁੰਚ ਗਏ ਹਾਂ, ਤੇ ਜਿਸ ਚੀਜ਼ ਨੂੰ ਅਸੀਂ ਜਵਾਨੀ ਵਿਚ ਜਿਹੜੀ ਗੱਲਾਂ ਨੂੰ ਅਸੀਂ ਬਿਲਕੁਲ ਸਹੀ ਠਹਿਰਾ ਰਹੇ ਸਾਂ, ਹੁਣ ਬੁਢੇਪੇ ਦੇ ਅੰਦਰ ਉਹ ਗੱਲਾਂ ਗਲਤ ਦਿਸਦੀਆਂ ਨੇ। ਇਹਦਾ ਕੀ ਕਾਰਨ ਨੇ? ਹੁਣ ਉਹਨਾਂ ਨੂੰ ਕਰਕੇ ਦੇਖਿਆ ਤੇ ਉਹਦੇ ਰਿਜ਼ਲਟ ਸਾਹਮਣੇ ਆਏ। ਤੇ ਗੁਰੂ ਬਣਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਬੰਦੇ ਨੂੰ ਜ਼ਿਆਦਾ ਤਜਰਬੇ ਨਾ ਕਰਨੇ ਪੈਣ, ਪ੍ਰਯੋਗ ਨਾ ਕਰਨੇ ਪੈਣ। ਗੁਰੂ ਨੇ ਪ੍ਰਯੋਗ ਕੀਤੇ ਹੋਏ ਨੇ, ਇਕਦਮ ਮੰਨ ਕੇ ਸਮੇਂ ਦੀ ਬਚਤ ਕਰ ਲੈਣੀ। ਗੁਰੂ ਦਾ ਅਰਥ ਇਹੀ ਏ, ਗੁਰੂ ਬਣਾਉਣ ਦਾ, ਗੁਰੂ ਵਾਲੇ ਬਣਨ ਦਾ ਅਰਥ ਇਹੀ ਏ ਕਿ ਗੁਰੂ ਕੋਲ ਬੜੇ ਲੰਬੇ ਤਜਰਬੇ ਨੇ, ਤੇ ਉਹਦੇ ਤਜਰਬਿਆਂ ਨੂੰ ਵਰਤ ਕੇ ਸਮਾਂ ਬਰਬਾਦ ਕਰਨ ਤੋਂ ਬਿਨਾਂ ਹੀ ਜਲਦੀ ਜਲਦੀ ਉਹਨਾਂ ਨੂੰ ਪ੍ਰਵਾਨ ਕਰਕੇ ਉਸ ਸਿੱਖਿਆ ਨੂੰ, ਤੇ ਇਕਦਮ ਅੱਗੇ ਲੰਘ ਜਾਣਾ ਤਾਂ ਕਿ ਸਮਾਂ ਨਾ ਗੁਆਚ ਜਾਏ। ਇਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤ ਆਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਗੁਰੂ ਕਾ ਉਪਦੇਸ਼ ਸਰਵਣ ਕਰ ਜੋ ਤੇਰੇ ਨਾਲ ਰਹੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਗੁਰੂ ਅਮਰਦਾਸ ਜੀ ਦੇ ਕਹਿਣ ਦਾ ਭਾਵ ਹੈ ਇਸ ਪੌੜੀ ਦੇ ਅੰਦਰ ਕਿ ਤੂੰ ਉਸ ਸੱਚ ਦੀ ਸੰਭਾਲ ਕਰ ਜਿਹੜਾ ਸੱਚ ਸਦਾ ਕਾਇਮ ਰਹਿਣ ਵਾਲਾ ਹੈ। ਅਕਾਲ ਪੁਰਖ ਦਾ ਨਾਮ, ਸੰਸਾਰ ਦੇ ਕਾਰੋਬਾਰ ਕਰਦਿਆਂ, ਸੰਸਾਰ ਦੇ ਕੰਮ ਕਰਦਿਆਂ ਤੂੰ ਆਪਣੇ ਜੀਵਨ ਦੇ ਵਿੱਚ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਆਪਣੇ ਧਿਆਨ ਬਿਰਤੀ ਨੂੰ ਜੋੜਨ ਦਾ ਯਤਨ ਕਰ, ਤਾਂ ਕਿ ਜਿੱਥੇ ਸੰਸਾਰਕ ਤੌਰ ਤੇ ਜੀਵਨ ਯਾਤਰਾ ਸਫਲ ਹੋਵੇ, ਉਹਦੇ ਨਾਲ ਨਾਲ ਅਧਿਆਤਮਿਕ ਤੌਰ ਤੇ ਵੀ ਮਨੁੱਖ ਵਿਕਾਸ ਕਰ ਸਕੇ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਦਾਸ ਗਲੇ ਕਰਕੇ ਕੁਝ ਦਿੱਕਤ ਹੈ, ਇਸ ਕਰਕੇ ਇਸ ਤਰ੍ਹਾਂ ਦੀ ਸੇਵਾ ਹੀ ਨਿਭਾ ਸਕਿਆ। ਫੁੱਲਾਂ ਦੀ ਖਿਮਾ ਕਰਨੀ, ਭਾਈ ਸਾਹਿਬ ਤੁਹਾਨੂੰ ਅਗਲਾ ਪ੍ਰੋਗਰਾਮ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ